ਵਾਹਿਗੁਰੂ ਸਾਹਿਬ ਜੀਓ ਦੋਹਰਾ ਕਾਰਣ ਗੁਰ ਅਵਤਾਰ ਕੋ ਮੈਂ ਵਰਣਿਓ ਚਿਤ ਲਾਈ ਸੁਨਹੋ ਜਨਮ ਕੀ ਅਬ ਕਥਾ ਸ੍ਰੀ ਅੰਗਦ ਸੁਖਦਾਈ ਕਾਰਣ ਗੁਰ ਅਵਤਾਰ ਕੋ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਗੁਰੂ ਰੂਪ ਗੁਰੂ ਖਾਲਸਾ ਸਾਧਸੰਗ ਜੀ। ਧੰਨ ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦਾ ਪਾਵਨ ਪਵਿੱਤਰ ਇਤਿਹਾਸ। ਭਾਈ ਬਾਲਾ ਜੀ ਸਤਿਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਨੂੰ ਸੁਣਾ ਰਹੇ ਹਨ। ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਆਉਣ ਤੋਂ ਪਹਿਲਾਂ ਦੇ ਹਾਲਾਤ ਹੁਣ ਤੱਕ ਵਰਣਨ ਹੋਏ ਨੇ, ਸੋ ਇਹਦੇ ਵਿੱਚ ਹੁਣ ਅੱਗੇ ਜਿਸ ਪ੍ਰਕਾਰ ਗੁਰਾਂ ਨੇ ਅਵਤਾਰ ਧਾਰਿਆ ਹੈ ਉਹ ਸ਼੍ਰਵਣ ਕਰਾਂਗੇ ਅਤੇ ਇਸੇ ਤਰ੍ਹਾਂ ਹੌਲੀ ਹੌਲੀ ਸਤਿਗੁਰਾਂ ਦੇ ਸਾਰੇ ਕੌਤਕ ਸ਼੍ਰਵਣ ਕਰਦਿਆਂ ਕਰਦਿਆਂ ਗੁਰਾਂ ਪ੍ਰਤੀ ਸਾਡੇ ਮਨ ਦੇ ਅੰਦਰ ਸਤਿਕਾਰ ਸ਼ਰਧਾ ਭਾਵਨਾ ਬਣੇਗੀ ਅਤੇ ਹਰ ਰੋਜ਼ ਦੀ ਤਰ੍ਹਾਂ ਸਤਿਗੁਰੂ ਨਾਨਕ ਦੇਵ ਜੀ ਨੂੰ ਕਥਾ ਦੇ ਰੂਪ ਵਿੱਚ ਮਹਾਰਾਜ ਦੇ ਸਰੂਪ ਨੂੰ ਆਪਣੇ ਅੱਖਾਂ ਅੱਗੇ ਲਿਆਉਂਦੇ ਹਾਂ ਕਿਸ ਤਰ੍ਹਾਂ ਉਹਨਾਂ ਨੇ ਸੰਸਾਰ ਦਾ ਉਧਾਰ ਕੀਤਾ ਹੈ। ਸੋ ਜਿਵੇਂ ਮਹਾਰਾਜ ਬਚਨ ਫਰਮਾਉਂਦੇ ਹਨ, ਅੰਤਰ ਗੁਰ ਆਰਾਧਣਾ ਜਿਹ ਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਵੇਖਣਾ, ਸ਼੍ਰਵਣੀ ਸੁਣਨਾ ਗੁਰ ਨਾਉ, ਸਤਿਗੁਰ ਸੇਤੀ ਰਤਿਆਂ ਦਰਗਾਹ ਪਾਈਆ ਠਾਉ। ਸੋ ਮਹਾਰਾਜ ਬਖਸ਼ਿਸ਼ ਕਰ ਰਹੇ ਹਨ, ਆਓ ਰਸਨਾ ਨੂੰ ਕਰੀਏ ਪਵਿੱਤਰ ਪਿਆਰ ਸਤਿਕਾਰ ਨਾਲ, ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ
ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਕਾਰਣ ਗੁਰ ਅਵਤਾਰ ਕੋ ਮੈਂ ਵਰਣਿਓ ਚਿਤ ਲਾਈ।
ਭਾਈ ਬਾਲਾ ਜੀ ਸਤਿਗੁਰੂ ਜੀ ਨੂੰ ਬੇਨਤੀ ਕਰਦੇ ਹਨ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਕਿ ਗੁਰਾਂ ਦੇ ਆਉਣ ਦਾ ਜੋ ਕਾਰਨ ਸੀ, ਜੋ ਗੁਰਾਂ ਨੇ ਸਾਨੂੰ ਦੱਸਿਆ ਕਿ ਧਰਤੀ ਦੇ ਹਾਲਾਤ ਐਸੇ ਹੋ ਚੁੱਕੇ ਸਨ ਕਿ ਵਾਕਈ ਇਹਨਾਂ ਹਾਲਾਤਾਂ ਨੂੰ ਸੰਭਾਲਣਾ ਬੜਾ ਔਖਾ ਸੀ, ਕਿਸੇ ਦੇ ਵੱਸ ਦੀ ਗੱਲ ਨਹੀਂ ਸੀ। ਇਸ ਕਰਕੇ ਸਤਿਗੁਰੂ ਨਾਨਕ ਦੇਵ ਜੀ ਨੂੰ ਸ੍ਰਿਸ਼ਟੀ ਉੱਤੇ ਪ੍ਰਗਟ ਹੋ ਕੇ ਧਰਤੀ ਦਾ ਭਾਰ ਦੂਰ ਕਰਨਾ ਤੇ ਦੁਨੀਆਂ ਨੂੰ ਸੋਝੀ ਦੇ ਕੇ ਸਹੀ ਮਾਰਗ ਤੇ ਲਾਉਣ ਲਈ ਅਵਤਾਰ ਧਾਰਿਆ।
ਸੁਨਹੋ ਜਨਮ ਕੀ ਅਬ ਕਥਾ ਸ੍ਰੀ ਅੰਗਦ ਸੁਖਦਾਈ।
ਹੁਣ ਕਹਿੰਦੇ ਨੇ ਮਹਾਰਾਜ ਦੇ ਅਵਤਾਰ ਦੀ ਕਥਾ ਸ਼੍ਰਵਣ ਕਰੋ, ਹੇ ਗੁਰੂ ਅੰਗਦ ਦੇ ਮਹਾਰਾਜ ਸੁਖਾਂ ਦੇ ਦੇਣ ਵਾਲੇ ਸਤਿਗੁਰੋ।
ਚਾਹ ਪਾਈ ਬਾਹਰ ਦੇਸ਼ ਸਭ ਦੇਸ਼ ਨਰੇਸੂ।
ਇਹ ਜਿਹੜਾ ਬਾਹਰ ਦੇਸ਼ ਹੈ, ਸਾਰੇ ਦੇਸ਼ਾਂ ਦਾ ਰਾਜਾ ਰੂਪ ਬਾਹਰ ਦੇਸ਼, ਜੋ ਸਾਰਾ ਪਰਲੇ ਪਾਸੇ ਰਾਵੀ ਤੋਂ ਪਰੇ ਪਰੇ ਜਿਤਨਾ ਵੀ ਇਲਾਕਾ ਪੈਂਦਾ ਬਾਹਰ ਦੇਸ਼, ਤੇ ਇਹਦੇ ਵਿੱਚ ਕਹਿੰਦੇ ਨੇ ਸਾਰਿਆਂ ਦੇਸ਼ਾਂ ਦਾ ਰਾਜਾ ਰੂਪ ਦੇਸ਼, ਕਿਉਂਕਿ ਕੁਦਰਤ ਵੱਲੋਂ ਉਸ ਇਲਾਕੇ ਦੇ ਵਿੱਚ ਦੂਰ ਤੱਕ ਜਿਤਨਾ ਦੁਨੀਆਂ ਭਰ ਦਾ ਡਰਾਈ ਫਰੂਟ ਹੈ, ਸਾਰਾ ਬਹੁਤ ਅੱਛੇ ਅੱਛੇ ਫਰੂਟ ਦੂਜੇ ਤੇ ਬਹੁਤ ਕੁਛ ਸੀ। ਕਿਸੇ ਸਮੇਂ ਪਹਿਲਾਂ ਸਮਾਂ ਪਾ ਕੇ ਕਈ ਚੀਜ਼ਾਂ ਘੱਟ ਵੀ ਜਾਂਦੀਆਂ ਨੇ। ਰਾਜਾ ਉਤਾਨ ਪਾਦ ਇੱਥੇ ਰਾਜ ਕਰਦਾ ਸੀ ਸਤਯੁਗ ਦੇ ਵਿੱਚ, ਧਰੂ ਦਾ ਪਿਤਾ। ਸੋ ਇਸ ਤਰੀਕੇ ਨਾਲ ਇਹ ਪਰੇ ਤੱਕ ਸਾਰਾ ਇਲਾਕਾ ਬਹੁਤ ਅੱਛਾ ਸੀ ਅਤੇ ਫਿਰ ਸਤਿਗੁਰੂ ਨਾਨਕ ਦੇਵ ਜੀ ਨੇ ਚਾਰ ਚੰਨ ਲਾਏ ਇਸ ਇਲਾਕੇ ਨੂੰ, ਉਸ ਇਲਾਕੇ ਦੇ ਵਿੱਚ ਅਵਤਾਰ ਧਾਰ ਕੇ ਉਥੋਂ ਦੀ ਧਰਤੀ ਨੂੰ ਹੋਰ ਪਵਿੱਤਰ ਕੀਤਾ।
ਗ੍ਰਾਮ ਪ੍ਰਜਾ ਕੇ ਹਰਤ ਕਲੇਸੂ।
ਸੋ ਇੱਥੇ ਗ੍ਰਾਮਾਂ ਰੂਪ ਪ੍ਰਜਾ ਦੇ ਜਿਹੜੇ ਕਲੇਸ਼ ਨੇ ਉਹਨਾਂ ਨੂੰ ਇਹ दूर करदा है।
ऐरावती एक दिस बारी,
रावी नदी दा एक पासे सोहना जल जिथे चल रहा है।
सुंदर रंग तरंग उशारी,
सो उछाले मार रहा है सुंदर सोहना जल लहरां दे रूप दे विच जिथे उपर उपर नूं उठ के लहरां रंग तरंग दिखाउंदियां हन अपना।
सो बार बिजन होत है तापै,
मानो कहिंदे श्रेष्ठ पक्खा हो रहा है राजपुणे दे उत्ते ये जेड़ियां लहरां उठदियां हन।
नृपता को लक्षण शब थापै,
ये जेड़ा है ना निरपता हुंदी राजपुणे दा निशान थापिया होया है।
चंद्र भगा दे सदुती सुहाई,
ये बार दा इलाका जिहड़ा है रावी तो लैके परले पासे चनाब दरिया दे विचकार दा, इउं दो दो दरियावां दी धरती दा वख बार देश, फिर इसे तरह माझा नाम भी विचकार दा ही है रावी तो ब्यास तक, फिर दो आबा, सो इस तरह लै करके ब्यास तो सतलुज तक, फिर मालवा जो हरा भरा है इलाका सतलुज तो जमुना तक सारा इलाका। पहला माल विच दो नदियां त्रेते दुआपर च हुंदियां सन, हुण अलोप हो गईयां। सो इस तरह एक समा हुंदा जदों दसदे ने अपने गुरु घर दी इत्थे पहाड़ी दी पटाई होई सी, तां किसे ने दस्या सी कि बहुत समा पहला ਇਹ ਮਿੱਟੀ ਦੱਸਦੀ ਵੀ ਇੱਥੇ ਸਮੁੰਦਰ ਸੀ ਜਿੱਥੇ ਆਪਾਂ ਹੁਣ ਬੈਠੇ। ਇਹ ਜਦੋਂ ਸਮੇਂ ਦੇ ਉੱਤੇ ਕਦੇ ਪਰਲੋਂ ਆਉਂਦੀ ਆ ਧਰਤੀ ਉੱਚੀ ਨੀਵੀਂ ਹੋ ਜਾਂਦੀ ਹੈ, ਸਮੇਂ ਬਦਲ ਜਾਂਦੇ ਨੇ, ਦਰਿਆ ਥਾਂ ਬਦਲ ਲੈਂਦੇ ਨੇ। ਜਿਵੇਂ ਸਤਲੁਜ ਦਰਿਆ ਪਹਿਲਾਂ ਸਰਹੰਦ ਦੇ ਕੋਲ ਵਗਦਾ ਹੁੰਦਾ ਸੀ, ਹੌਲੀ 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 ਯੁੱਗਾਂ ਤੋਂ ਲੈ ਕੇ ਇਹਨੇ ਆਪਣੀ ਥਾਂ ਨੂੰ ਬਦਲ ਲਿਆ। ਸੋ ਇਸੇ ਤਰੀਕੇ ਨਾਲ ਇਹ ਦਰਿਆਵਾਂ ਦੇ ਵਿਚਕਾਰ ਦੀਆਂ ਧਰਤੀਆਂ ਹਨ ਸੋਹਣੀਆਂ।
ਮਾਲ ਤਰੰਗਨ ਸ਼ਵਾਸ ਉਠਾਈ,
ਸੋ ਜਿੱਥੇ ਬਹੁਤ ਸੋਹਣੀਆਂ ਲਹਿਰਾਂ ਦੀ ਤਰੰਗਨ ਪੰਗਤੀ ਜਿਹੜੀ ਹੈ ਉੱਠ ਰਹੀ ਹੈ।
ਤਾਂ ਪਰ ਹੋਤ ਚਮਰ ਸ਼ਬ ਭਾਰੀ,
ਉਹਦੇ ਉੱਤੇ ਮਾਨੋ ਇਹ ਸੋਹਣਾ ਚੌਰ ਹੋ ਰਿਹਾ ਹੈ।
ਮਹਿਮਾ ਮਹਾ ਜਨਾਵਨ ਕਾਰੀ,
ਬੜੀ ਭਾਰੀ ਜਿਹੜੀ ਮਹਿਮਾ ਹੈ ਇਹਨੂੰ ਜਨਾਉਣ ਵਾਲੀ ਹੈ ਇਹ।
ਸਦਾ ਸੁਕਾਲ ਸਸਨ ਕੌਸਾਲੀ,
ਇਸ ਥਾਂ ਦੇ ਉੱਤੇ ਸਦਾ ਹੀ ਖੇਤੀਆਂ ਦਾ ਘਰ ਹੈ ਜੋ ਕਦੇ ਵੀ ਜਿੱਥੇ ਕਾਲ ਨਹੀਂ ਪੈਂਦਾ।
ਤਹਿ ਦੁਕਾਲ ਕੀ ਕੌਣ ਕੁਚਾਲੀ,
ਉੱਥੇ ਕਾਲ ਦੀ ਭਾਵ ਅੰਨ ਦੀ ਘਾਟ ਦੀ ਕੁਚਾਲੀ ਕਿੱਥੇ ਪੈਦਾ ਹੋ ਸਕਦੀ ਹੈ।
ਸਪਤ ਈਤ ਕੋ ਭੀਤ ਨਾ ਪਾਵਾ,
ਖੇਤੀ ਨੂੰ ਹਾਨੀ ਪਹੁੰਚਾਉਣ ਵਾਲੇ ਜਿਹੜੇ ਸੱਤ ਉਪਦਰਵ ਹੁੰਦੇ ਨੇ, ਬਰਸਾਤ ਨਾ ਹੋਣੀ, ਬਹੁਤ ਜ਼ਿਆਦਾ ਹੋਣੀ, ਚੂਹੇ ਪੈ ਜਾਣੇ, ਮੱਕੜੀ ਪੈਣੀ, ਪੰਛੀਆਂ ਨੇ ਖਾ ਜਾਣਾ, ਰਾਜੇ ਨੇ ਚੜ੍ਹਾਈ ਕਰਕੇ ਉਹਦੀ ਫੌਜ ਨੇ ਖਰਾਬ ਕਰ ਦੇਣੀ, ਕੁੰਗੀ ਪੈ ਜਾਣੀ ਇਤਿਆਦਿਕ, ਇਹ ਉਪਦਰਵ ਨਹੀਂ ਹਨ ਉੱਥੇ।
ਤਸਕਰ ਕੁੱਲ ਤਾਜੇ ਅੰਤ ਪਰਾਵਾ,
ਜਿਹੜੇ ਤਸਕਰ ਤੋਂ ਭਾਵ ਚੋਰ ਸਨ ਉਹ ਇਲਾਕਾ ਛੱਡ ਕੇ ਉਸ ਥਾਂ ਤੋਂ ਦੌੜ ਗਏ ਹੁਣ।
ਪਥਕ ਜਾਤ ਜਹੈ ਮਨ ਬਿਰ ਮਾਵਾ,
ਜਿੱਥੋਂ ਕੋਈ ਰਾਹੀ ਲੰਘਦਾ ਸੀ ਉਹਦਾ ਰਸਤਾ ਸੋ ਐਸਾ ਬਣ ਜਾਂਦਾ, ਖੱਬੇ ਸੱਜੇ ਸੋਹਣੇ ਫੁੱਲ ਬੂਟੇ ਦਰਖਤ ਖੇਤਾਂ ਦੀ ਹਰਿਆਵਲਤਾ ਉਹਦੇ ਮਨ ਨੂੰ ਮੋਹ ਲੈਂਦੀ ਸੀ।
ਫਿਰ ਹੇਤੂ ਨਾਲ ਕੁਟੰਬ ਭੁਲਾਵਾ,
ਉਹ ਦੇਖ ਕਰਕੇ ਜਿਹੜਾ ਬੰਦਾ ਸੀ ਨਾ ਉਹਨਾਂ ਚੀਜ਼ਾਂ ਨੂੰ ਦੇਖ ਕੇ, ਕਹਿੰਦੇ ਜਿੱਥੋਂ ਦੇ ਪਿਆਰ ਵਾਲੇ ਮਨੁੱਖ ਸੀ ਉਸ ਇਲਾਕੇ ਦੇ, ਆਉਂਦੇ ਜਾਂਦੇ ਰਾਹੀ ਦਾ ਇੰਨਾ ਸਤਿਕਾਰ ਕਰਨਾ ਉਹਨਾਂ ਨੇ, ਉਹਨੂੰ ਦੇਖ ਕਰਕੇ ਉਹਨਾਂ ਦੇ ਪਿਆਰ ਨੂੰ ਬੰਦਾ ਆਪਣੇ ਘਰ ਨੂੰ ਹੀ ਮਨ ਭੁੱਲ ਜਾਂਦਾ ਸੀ ਭਈ ਇਸ ਇਲਾਕੇ ਵਿੱਚ ਇੰਨਾ ਲੋਕ ਪਿਆਰ ਆਦਰ ਸਤਿਕਾਰ ਦਿੰਦੇ ਹਨ।
ਫਲ ਫੁੱਲਣਾ ਦਲ ਜੁੱਤ ਤਰ ਚਾਰੂ,
ਫਲਾਂ ਤੇ ਫੁੱਲਾਂ ਦੇ ਸਮੇਤ ਸੋਹਣੇ ਪੱਤਿਆਂ ਦੇ ਸਮੇਤ, ਜੋ ਤਰ ਤੋਂ ਭਾਵ ਦਰਖਤ, ਚਾਰੂ ਤੋਂ ਭਾਵ ਸੁੰਦਰ, ਇਸ ਤਰ੍ਹਾਂ ਸੁੰਦਰ ਸਨ ਜਿਵੇਂ ਗਾਵੈ ਕੋ ਗੁਣ ਵਡਿਆਈਆ ਚਾਰ, ਉੱਥੇ ਚਾਰੂ ਦਾ ਮਤਲਬ ਸੁੰਦਰ ਹੈ।
ਪਥ ਕਹੇ ਠੰਡੇ ਸੁੱਖ ਕਾਰੂ,
ਇਸ ਤਰ੍ਹਾਂ ਰਾਈਆਂ ਵਾਸਤੇ ਖੜੇ ਹਨ ਸੁੱਖ ਦੇ ਦਾਤੇ, ਇਹ ਦਰਖਤ ਜਿਹੜੇ ਨੇ ਛਾਂ ਦਿੰਦੇ ਨੇ, ਫਲ ਦਿੰਦੇ ਨੇ, ਥਕਾਵਟ ਲਾਉਂਦੇ ਨੇ, ਇਸ ਤਰੀਕੇ ਨਾਲ ਸੋਹਣੇ ਦਰਖਤਾਂ ਦੇ ਛਾਵੇਂ ਬੈਠ ਕੇ ਆਰਾਮ ਕਰਦੇ ਹਨ।
ਬਸਹਿ ਲੋਕ ਜਹਿ ਸੁਜਨ ਸੁਚਾਲੀ,
ਜਿੱਥੇ ਚੰਗੇ ਤੇ ਸਦਾਚਾਰ ਵਾਲੇ ਲੋਕ, ਪਿਆਰ ਵਾਲੇ ਲੋਕ ਵਸਦੇ ਨੇ, ਸਿੱਧਿਆਂ ਸੁਭਾਵਾਂ ਵਾਲੇ ਲੋਕ ਵਸਦੇ ਨੇ, ਸੋ ਜਿਉਂ ਜਿਉਂ ਦੁਨੀਆਂ ਦੇ ਅੰਦਰ ਸਮਾਂ ਪੈਂਦਾ ਗਿਆ ਅਤੇ ਮਾਇਆ ਦੀ ਬਹੁਲਤਾ ਆਈ, ਇਹਦੇ ਨਾਲ ਨਾਲ ਜਿੱਥੇ ਲੋਕ ਬਹੁਤੇ ਜ਼ਿਆਦਾ ਪੜ੍ਹਾਈਆਂ ਵੱਲ ਵੀ ਧਿਆਨ ਹੋਇਆ ਪਰ ਤਿੱਖੇ ਵੀ ਹੋ ਗਏ ਜ਼ਿਆਦਾ। ਇਸ ਤਰੀਕੇ ਨਾਲ ਉਹ ਜਿਹੜੀ ਸਾਦਗੀ ਪੁਣਾ ਸੀ ਉਹ ਸੰਸਾਰ ਦੇ ਵਿੱਚੋਂ ਘਟ ਗਿਆ। ਸਿਰਫ ਇੱਕ ਚੀਜ਼ ਨਜ਼ਰ ਆਉਂਦੀ ਕਿ ਪੈਸਾ ਕਿੱਥੋਂ ਮਿਲ ਸਕਦਾ, ਜਿੱਥੋਂ ਪੈਸਾ ਨਹੀਂ ਮਿਲਦਾ ਭਾਵੇਂ ਕੋਈ ਵੀ ਹੋਵੇ, ਰਿਸ਼ਤੇਦਾਰ ਹੋਵੇ ਕੋਈ ਵੀ ਹੋਵੇ, ਉਹਨੂੰ ਹਰ ਕੋਈ ਛੱਡ ਦਿੰਦਾ। ਜਿੱਥੋਂ ਮਿਲਦਾ ਪੈਸਾ ਭਾਵੇਂ ਦੁਸ਼ਮਣ ਵੀ ਹੋਵੇ ਚੰਗਾ ਲੱਗਦਾ ਕਿ ਚਲੋ ਕੋਈ ਨਹੀਂ ਦੋਸਤੀ ਕਰ ਲੈਂਦੇ, ਪੈਸਾ ਦਿੰਦਾ। ਸੋ ਇਸ ਤਰੀਕੇ ਨਾਲ ਸਮਾਂ ਆਇਆ ਕਿ ਹੁਣ ਪੈਸਾ ਹੀ ਮੁੱਖ ਹੋ ਗਿਆ। ਪੁਰਾਣੇ ਲੋਕਾਂ ਕੋਲ ਪੈਸਾ ਬਹੁਤ ਘੱਟ ਹੁੰਦਾ ਹੀ ਨਹੀਂ ਸੀ, ਇਸ ਕਰਕੇ ਉਹ ਮਾਇਆ ਦੇ ਪ੍ਰਭਾਵ ਤੋਂ ਕਾਫੀ ਹੱਦ ਤੱਕ ਮੁਕਤ ਸਨ। ਸਿੱਧੇ ਸਾਦੇ ਸੁਭਾਅ ਵਾਲੇ, ਇੱਕ ਦੂਜੇ ਨਾਲ ਪਿਆਰ ਕਰਨ ਵਾਲੇ। ਦੁਨੀਆਂ ਛੋਟੀ ਹੋ ਗਈ ਮੋਬਾਈਲਾਂ ਕਰਕੇ, ਮੋਬਾਈਲ ਫੋਨ ਝੱਟ ਗੱਲ ਇੰਡੀਆ ਕਰੋ, ਆਸਟ੍ਰੇਲੀਆ ਕਰੋ, ਲੋੜ ਹੀ ਨਹੀਂ ਮਿਲਣ ਦੀ, ਚਿੱਠੀ ਨਹੀਂ, ਹੁਣ ਚਿੱਠੀਆਂ ਹੀ ਨਹੀਂ ਚੱਲਦੀਆਂ, ਈਮੇਲਾਂ ਤੇ ਕੰਮ ਚਲਾ ਲਿਆ ਹੁਣ। ਸੋ ਇਸ ਤਰੀਕੇ ਨਾਲ ਇੱਕ ਦੂਜੇ ਨੂੰ ਮਿਲਣ ਦੀ ਇੰਨੀ ਕੋਈ ਤਾਂਘ ਜ਼ਿਆਦਾ ਰਹੀ ਨਹੀਂ। ਇਹ ਸਮੇਂ ਦੀ ਗੱਲ ਹੈ, ਖੂਨ ਖੁਸ਼ਕ ਹੋ ਗਿਆ, ਖੂਨ ਕਹਿੰਦੇ ਚਿੱਟਾ ਹੋ ਗਿਆ, ਪਰ ਗੁਰਸਿੱਖਾਂ ਦਾ ਪਿਆਰ ਆਪਸ ਵਿੱਚ ਹੈ। ਗੁਰਸਿੱਖਾਂ ਇੱਕੋ ਪਿਆਰ, ਗੁਰਮਿੱਤਾਂ ਪੁੱਤਾਂ ਭਾਈਆਂ, ਇਹ ਜਿਹੜਾ ਸੰਗਤ ਦਾ ਪਿਆਰ ਹੈ ਇੱਕ ਵੱਖਰਾ ਹੈ, ਕਿਉਂ ਇੱਕ ਦੂਜੇ ਤੋਂ ਕੁਝ ਸਿੱਖਣ ਨੂੰ ਮਿਲਦਾ। ਆਪਾਂ ਨੂੰ ਸੰਗਤ 'ਚ ਉਹ ਮਿਲਦਾ ਜੋ ਦੁਨੀਆਂ 'ਚ ਨਹੀਂ ਮਿਲਦਾ। ਦੁਨੀਆਂ 'ਚ ਸਿਰਫ ਪੈਸਾ, ਸੰਗਤ ਵਿੱਚ ਪਿਆਰ ਹੈ, ਪ੍ਰੇਮ ਹੈ, ਨਾਮ ਹੈ, ਸ਼ਰਧਾ ਹੈ, ਸ਼ਾਂਤੀ ਹੈ, ਇਹ ਸਾਰੀਆਂ ਚੀਜ਼ਾਂ ਸੰਗਤ ਵਿੱਚ ਮਿਲਣੇ ਕਰਕੇ ਸੰਗਤੀਏ ਪੁਰਸ਼ ਜਿਹੜੇ ਨੇ, ਗੁਰਸ਼ਬਦੀਏ ਪੁਰਸ਼ ਨੇ, ਉਹਨਾਂ ਦਾ ਪਿਆਰ ਬਣਿਆ ਹੋਇਆ।
ਦਇਆ ਧਰਮ ਕੇ ਜੇ ਪ੍ਰਤਪਾਲੀ,
ਉੱਥੋਂ ਦੇ ਲੋਕ ਐਸੇ ਸਨ, ਦਇਆ ਹੈ ਉਹਨਾਂ ਵਿੱਚ, ਧਰਮ ਹੈ, ਦਇਆ ਅਤੇ ਧਰਮ ਦੀ ਪਾਲਣਾ ਕਰਨ ਵਾਲੇ ਹਨ। ਪੁਰਾਣੇ ਲੋਕ ਬਹੁਤ ਦਿਆਲੂ ਹੁੰਦੇ ਸਨ। ਐਸੀਆਂ ਕੁਝ ਚੀਜ਼ਾਂ ਹਲੇ ਇੱਧਰ ਦੇਖਣ ਨੂੰ ਮਿਲ ਜਾਂਦੀਆਂ ਨੇ ਕਿ ਕਿਉਂਕਿ ਸਮਾਂ ਥੋੜਾ ਹੀ ਹੋਇਆ ਇਹਨਾਂ ਦੇਸ਼ਾਂ ਬਣਿਆ ਨੂੰ, ਇਸ ਕਰਕੇ ਜਿਵੇਂ ਸੱਚ ਬੋਲਣਾ, ਇਮਾਨਦਾਰੀ ਰੱਖਣੀ, ਇੱਕ ਇਹ ਵੀ ਹੈ ਕਿ ਪੰਛੀਆਂ ਤੇ ਆਹ ਜੰਗਲੀ ਜਾਨਵਰਾਂ ਤੇ ਕਾਫੀ ਦਇਆ ਕੀਤੀ ਜਾਂਦੀ ਹੈ, ਤੇ ਇਸ ਤਰੀਕੇ ਨਾਲ ਬਹੁਤ ਸਾਰੇ ਜਿੱਥੇ ਔਗਣ ਨੇ ਉੱਥੇ ਕਈ ਐਸੇ ਕੁ ਗੁਣ ਨੇ ਜਿਹੜੇ ਹੁਣ ਆਪਾਂ ਨੂੰ ਨਹੀਂ ਲੱਭਦੇ ਬਹੁਤ ਸਾਰੇ ਥਾਵਾਂ ਤੇ।
ਅਥਿਤ ਸੇਮ ਹੈ ਜਿਨ ਮਨ ਰਾਤਾ,
ਹਾਂ ਇਹ ਚੀਜ਼ ਹੈ ਕਿ ਅਥਿਤ ਆ ਜਾਵੇ, ਗੈਸਟ ਆ ਜਾਵੇ ਕੋਈ, ਉਹਦੀ ਸੇਵਾ ਵਿੱਚ ਸਾਰਾ ਟੱਬਰ ਹੀ ਲੱਗ ਜਾਂਦਾ ਸੀ। ਪੁਰਾਣੇ ਸਮੇਂ ਐਸੇ ਹੁੰਦੇ ਸਨ, ਚਾਉ ਨਾਲ ਭੱਜੇ ਫਿਰਨਾ, ਹੁਣ ਵੀ ਕਿਤੇ ਕਿਤੇ ਦੇਖਣ ਚ ਆਉਂਦਾ, ਮਿਲਣ ਜਾਓ ਤਾਂ ਸਾਰਾ ਟੱਬਰ ਹੀ ਛੁੱਟੀ ਲੈ ਕੇ ਬੈਠਾ ਹੁੰਦਾ ਵੀ ਅੱਜ ਤੁਸੀਂ ਆਉਣਾ ਸੀ, ਵੀ ਅੱਜ ਅਸੀਂ ਸਾਰਿਆਂ ਨੇ ਛੁੱਟੀ ਲੈ ਲਈ, ਫਿਰ ਸਾਰੇ ਜਣਿਆਂ ਦਾ ਕਿੰਨਾ ਚਾਉ ਉਤਸ਼ਾਹ ਪਿਆਰ ਕਈ ਥਾਵਾਂ ਤੇ।
ਗੁਣ ਗ੍ਰਾਹੀ ਸਾ ਵਿਦਿਆ ਗਿਆਤਾ,
ਲੋਕ ਗੁਣਾਂ ਨੂੰ ਗ੍ਰਹਿਣ ਕਰਨ ਵਾਲੇ ਸੀ ਅਤੇ ਵਿਦਿਆ ਦੇ ਗਿਆਤਾ ਸੀ। ਵਿਦਿਆ ਉਹ ਸੀ ਉਹਨਾਂ ਕੋਲੇ ਜਿਹੜੀ ਆਈ ਸੀ ਵਿਦਿਆ, ਜਿਹੜੀ ਨਾਲ ਨਾਲ ਹੰਕਾਰ ਤੋਂ ਰਹਿਤ ਹੈ।
ਉਪਜਹ ਜਹ ਤਰੰਗ ਬਹੁ ਸੁੰਦਰ,
ਜਿੱਥੇ ਬੜੇ ਸੁੰਦਰ ਸੁੰਦਰ ਘੋੜੇ ਹੁੰਦੇ ਸਨ।
ਬਲੀ ਤਰਲਤਾ ਗੁਣ ਕੇ ਮੰਦਰ,
ਜਿਸ ਇਲਾਕੇ ਦੇ ਸ੍ਰੀ ਨਨਕਾਣਾ ਸਾਹਿਬ ਤੋਂ ਪਰੇ ਤੱਕ, ਬਗਦਾਦ ਵਾਲੇ ਪਾਸੇ ਤੱਕ, ਇਧਰ ਸਾਰਾ ਇਲਾਕਾ ਜਿੱਥੋਂ ਸਾਡੇ ਸਾਰੇ ਜਾਣੇ ਆਏ ਨੇ, ਰੋਹਤਾਸ ਕਿੱਥੇ ਪੈਂਦਾ, ਰੋਹਤਾਸ ਦਾ ਕਿਲਾ ਮਾਤਾ ਸਾਹਿਬ ਕੌਰ ਜੀ ਉਸ ਇਲਾਕੇ ਦੇ, ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਹਨਾਂ ਇਲਾਕਿਆਂ ਵਿੱਚੋਂ, ਧੰਨ ਗੁਰੂ ਅੰਗਦ ਦੇਵ ਜੀ, ਧੰਨ ਗੁਰੂ ਅਮਰਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਪਰੇ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ। ਇਸ ਕਰਕੇ ਪ੍ਰਾਤਨ ਸਾਰੀ ਸਭਿਅਤਾ ਉਸ ਪਾਸੇ ਦੀ ਦੇਖਣ ਵਿੱਚ ਆਉਂਦੀ ਹੈ।
ਔਰ ਪਸ਼ੂ ਬਹੁਤ ਸੁਭਕ ਸੋ ਜਾਤੀ,
ਉਹ ਜਿੱਥੇ ਬਹੁਤ ਸਾਰੇ ਜਿਹੜੇ ਪਸ਼ੂ ਆਦਿਕ ਸਨ ਬੜੇ ਹੀ ਸੁੰਦਰ, ਜਿਨ੍ਹਾਂ ਦੇ ਵਿੱਚ ਗੁਣ ਸਨ।
ਤਨਕੇ ਖਾਨ ਕੇਨ ਵਿਦ ਖਿਆਤੀ,
ਉਹਨਾਂ ਦੀ ਜਿਹੜੀ ਸੀ ਨਾ ਖਾਨ ਵਿਧਾਤਾ ਅਕਾਲ ਪੁਰਖ ਨੇ ਆਪ ਮਨ ਨੂੰ ਪ੍ਰਗਟ ਕਰ ਦਿੱਤੀ ਹੈ।
ਜੋ ਅਸ ਦੇਸ਼ ਰੁਚਰ ਬਰ ਸਗਰਾ,
ਜਿਹੜਾ ਇਹੋ ਜਿਹਾ ਦੇਸ਼ ਸੀ ਰੁਚਰ ਸੁੰਦਰ ਬੜਾ ਸੋਹਣਾ, ਇਹ ਕਵਿਤਾ ਹੈ ਕਵੀ ਜੀ ਦੀ ਕਾਵ ਰਚਨਾ ਹੈ, ਵੀ ਐਨ ਸਜਾ ਕੇ ਰੱਖ ਦੇਣਾ ਇੱਕ ਵਾਰੀ। ਇਹ ਨਹੀਂ ਕਿ ਇੱਕ ਸ਼ੁਰੂ ਕੀਤੀ ਗੱਲ ਵੀ ਗੁਰੂ ਨਾਨਕ ਦੇਵ ਜੀ ਉੱਥੇ ਹੋਏ ਸੀ, ਆਹ ਇਲਾਕਾ ਸੀ, ਗੱਲ ਮੁਕਾਉਣ ਨੂੰ ਤਾਂ ਭਾਵੇਂ ਦੋ ਮਿੰਟ ਚ ਮੁਕਾ ਲਈਏ, ਪਰ ਕਵੀ ਜੀ ਦੀ ਲਿਖਤੀ, ਉਹਨਾਂ ਦਾ ਕਹਿਣਾ, ਉਹਨਾਂ ਦਾ ਉਹ ਨਕਸ਼ਾ ਬਣਾਉਣਾ, ਸਾਡਾ ਉਸ ਇਲਾਕੇ ਪ੍ਰਤੀ ਪ੍ਰੇਮ ਪੈਦਾ ਕਰਨਾ, ਦੱਸਣਾ ਕਿ ਕਿਸ ਪ੍ਰਕਾਰ ਅਵਤਾਰਾਂ ਦਾ ਆਉਣਾ ਹੁੰਦਾ ਹੈ।
ਭਾਰਤ ਖੰਡ ਮਹ ਸਭ ਤੋਂ ਉਜਗਰਾ,
ਭਾਰਤ ਖੰਡ ਪੈਂਦਾ ਸਾਰਾ ਇਲਾਕਾ ਇਹ। ਸੋ ਇਸ ਕਰਕੇ ਭਾਰਤ ਖੰਡ ਦੇ ਵਿੱਚ ਬਹੁਤ ਹੀ ਸੁੰਦਰ ਜੋ ਇਲਾਕਾ, ਇਲਾਕੇ ਦੇ ਲੋਕ, ਉਥੋਂ ਦਾ ਵਾਤਾਵਰਣ ਅਤਿ ਸੁੰਦਰ ਸ਼ੋਭਦਾ ਹੈ।
ਮੈਂ ਤਲਵੰਡੀ ਭਾਲ ਨਗਰੀ,
ਇੱਕ ਬੜੀ ਭਲੀ ਜੀ ਨਗਰੀ ਹੈ, ਤਲਵੰਡੀ ਜੀ ਦਾ ਨਾਮ ਹੈ। ਸੋ ਰਾਏ ਭੋਏ ਪਿਤਾ ਜੀ ਦਾ ਨਾਮ ਸੀ ਇਹਨਾਂ ਦੇ, ਰਾਏ ਬਲਾਰ ਜੀ ਦੇ ਪਿਤਾ ਜੀ ਦਾ ਨਾਮ, ਉਹਨਾਂ ਦੇ ਨਵਾਬੀ ਮਿਲਣੇ ਕਰਕੇ ਰਾਏ ਭੋਏ ਦੀ ਤਲਵੰਡੀ। ਤਲਵੰਡੀਆਂ ਹੁਣ ਵੀ ਬੜੀਆਂ ਨੰਗਲੀਆਂ, ਬੜੀਆਂ ਨੰਗਲ ਬੜੇ ਆ, ਮਾਜਰੀਆਂ, ਪਤਾ ਨੀ ਕਿੰਨੇ, ਉਹ ਫਿਰ ਵੱਖੋ ਵੱਖਰੇ ਨਾਮ ਰੱਖੇ ਜਾਂਦੇ ਨੇ ਸੰਕੇਤਕ ਵੀ। ਤਲਵੰਡੀ ਤਾਂ ਬਹੁਤ ਹੈ, ਪਰ ਇਹ ਰਾਏ ਭੋਏ ਦੀ ਤਲਵੰਡੀ ਬੜੀ ਸੁੰਦਰ ਨਗਰੀ ਹੈ।
ਚਾਰ ਵਰਨ ਕਰ ਪੂਰਤ ਸਾਗਰੀ,
ਜਿੱਥੇ ਖੱਤਰੀ ਬ੍ਰਾਹਮਣ ਸੂਦ ਵੈਸ ਚਾਰੇ ਵਰਨ ਬੜੇ ਪਿਆਰ ਨਾਲ ਵਸਦੇ ਸਨ।
ਜਿਹ ਕੇ ਚਾਹੁੰਦੇ ਸੁਭਾਗ ਸੁਹਾਵਾ,
ਜਿਹਦੇ ਚਾਰੇ ਪਾਸੇ ਬੜੇ ਵੱਡੇ ਵੱਡੇ ਬਾਗ ਲੱਗੇ ਹੋਏ ਸਨ।
ਕੁਸਮ ਵਾਟਕਾ ਬਹੁਤ ਸ਼ਬ ਪਾਵਾ,
ਜਿੱਥੇ ਬੜੇ ਸੁੰਦਰ ਫੁੱਲ ਅਤੇ ਬਗੀਚੇ ਲੱਗੇ ਹੋਏ ਸਨ।
ਨਗਰ ਕੋਟ ਦਿੱਡ ਬਣਿਓ ਉਤੰਗਾ,
ਨਗਰ ਦੇ ਦੁਆਲੇ ਸਫੀਲ ਕੰਧ ਨੂੰ ਕਹਿੰਦੇ ਨੇ, ਬੜੀ ਉੱਚੀ ਉੱਚੀ ਕੰਧ, ਤਾਂ ਕਿ ਵੱਡੇ ਵੱਡੇ ਜਾਨਵਰ ਪਹਿਲਾਂ ਆ ਜਾਂਦੇ ਸੀ ਪਿੰਡਾਂ ਚ ਸ਼ਹਿਰਾਂ ਵਿੱਚ। ਇਸ ਕਰਕੇ ਚਾਰੇ ਪਾਸੇ ਵੱਡੇ ਦਰਵਾਜ਼ੇ ਰੱਖ ਕੇ ਚਾਰ ਚਾਰ ਗੇਟ, ਅੱਠ ਅੱਠ ਗੇਟ ਲੱਖਣੇ, ਉਹਦਾ ਨਾਂ ਰੱਖਣਾ। ਸੋ ਇਸ ਤਰ੍ਹਾਂ ਜਿਵੇਂ ਸਾਰੇ ਪਾਸੇ ਦਰਵਾਜ਼ੇ ਨਾ ਹੁੰਦੇ ਨੇ, ਇਸ ਤਰ੍ਹਾਂ ਹੀ ਹੈ ਕਿ ਕਸ਼ਮੀਰੀ ਗੇਟ ਹੈ, ਇਹ ਲਾਹੌਰੀ ਗੇਟ ਹੈ, ਇਹ ਸਾਰੇ ਥਾਈਂ ਦੇਖੇ ਜਾ ਸਕਦੇ। ਜਿੱਧਰ ਨੂੰ ਜਿਹਦਾ ਮੂੰਹ ਹੋਣਾ ਉਧਰ ਨੂੰ ਉਹ ਦਰਵਾਜ਼ੇ ਦਾ ਨਾਮ ਰੱਖਣਾ। ਤੇ ਇਸ ਤਰੀਕੇ ਨਾਲ ਨਗਰਾਂ ਦੇ ਦੁਆਲੇ ਵੱਡੀ ਕੰਧ ਕੱਢ ਕੇ ਉਹਦੀ ਅੱਛੀ ਤਰ੍ਹਾਂ ਸੰਭਾਲ ਕੀਤੀ ਜਾਂਦੀ।
ਮਤਸਾਰ ਧਰਤਾ ਜੋ ਗਿਰ ਸੰਗਾ,
ਇੰਨੀ ਉੱਚੀ ਸੀ ਉਹ ਕੰਧ, ਕਹਿੰਦੇ ਮਤਸਰ ਧਰਤਾ ਜੋ ਗਿਰ ਸੰਗਾ, ਜਿਹੜਾ ਪਹਾੜ ਦੀ ਬਰਾਬਰੀ ਕਰਦੀਆਂ ਸੀ, ਇੰਨੀਆਂ ਉੱਚੀਆਂ ਕਿਲਿਆਂ ਦੀਆਂ ਕੰਧਾਂ ਬਣਾਈਆਂ ਹੋਈਆਂ ਸਨ।
ਘਟਾ ਘਟਾ ਸੰਗ ਕਰਤ ਬਿਲਾਸਾ,
ਮਾਨੋ ਇੰਨੀਆਂ ਉੱਚੀਆਂ ਅਟਾਰੀਆਂ ਬਣੀਆਂ ਸੀ ਨਗਰ ਦੇ ਵਿੱਚ ਮੰਜ਼ਲਾਂ। ਪਹਿਲਾਂ ਅਟਾਰੀਆਂ ਕਹਿੰਦੇ ਸੀ, ਉਹ ਪੁਰਾਣੀ ਬੋਲੀ ਹੋ ਜਾਂਦੀ, ਦੋ ਸਾਸਣੀ, ਇਤਿਹਾਸਣੀ, ਚੁਹਾਸਣੀ ਹੁੰਦੀ ਸੀ ਪਹਿਲਾਂ, ਹੁਣ ਹੈ ਦੋ ਮੰਜ਼ਲੀ, ਤਿੰਨ ਮੰਜ਼ਲੀ, ਚਾਰ ਮੰਜ਼ਲੀ। ਇਸ ਤਰੀਕੇ ਨਾਲ ਜਿਹੜੀਆਂ ਸੀ ਅਟਾਰੀਆਂ, ਅਟਾ ਅੱਖਰ ਲਿਖਿਆ, ਅਟਾ ਤੋਂ ਭਾਵ ਅਟਾਰੀ, ਅਟਾਰੀ ਬਾਬਾ ਸ਼ਾਮ ਸਿੰਘ ਅਟਾਰੀ ਵਾਲੇ, ਉਹ ਉੱਚੀ, ਬਹੁਤ ਉੱਚੀ ਬਿਲਡਿੰਗ ਸੀ ਉਹਨਾਂ ਦੀ ਇਲਾਕੇ ਭਰ ਚ। ਸੋ ਇਸ ਤਰ੍ਹਾਂ ਅਟਾਰੀਆਂ ਬੜੀਆਂ ਸੋਹਣੀਆਂ ਨਗਰ ਜਿਵੇਂ ਉਦੋਂ ਬਣਾਈਆਂ ਹੁੰਦੀਆਂ ਸਨ।
ਮਨਹਨ ਰੋਦਨ ਕੀ ਹੀ ਆਸਾ,
ਸੋ ਮਨ ਇਸ ਤਰੀਕੇ ਨਾਲ ਅਟਾਰੀਆਂ ਅਸਮਾਨ ਨੂੰ ਸੋਹਣੀਆਂ ਕੇ ਬੱਦਲ ਨੂੰ ਰੋਕਣ ਦੀਆਂ ਹੀ ਗੱਲਾਂ ਕਰਦੀਆਂ ਹੋਣ।
ਮੰਦਰ ਜਹ ਸੁੰਦਰ ਸ਼ਬ ਪਾਈ,
ਜਿੱਥੇ ਘਰ ਬੜੇ ਸੋਹਣੇ ਸਨ, ਸ਼ਬ ਪਾ ਰਹੇ ਸੋਭਾ,
ਸਰਬ ਰਤਨ ਮਹਿ ਜੇ ਸੁਖਦਾਈ,
ਇਹੋ ਜਿਹੇ ਘਰ ਬਣਾਏ ਸੀ ਤਰੀਕੇ ਨਾਲ ਪੁਰਾਣੇ, ਭਾਵੇਂ ਹੁਣ ਬੜੀ ਤਰੱਕੀ ਕਰ ਲਈ ਸਾਇੰਸ ਨੇ, ਸਾਇੰਸ ਪੁਰਾਣੀ ਵੀ ਬੜੀ ਜ਼ਬਰਦਸਤ ਸੀ। ਉਦੋਂ ਘਰਾਂ ਦੇ ਵਿੱਚ ਛੱਤ ਜਿਹੜੀ ਸੀ ਉਹ 14-16 ਫੁੱਟ ਤੱਕ ਉਚਾਈ, 20-20 ਫੁੱਟ ਤੱਕ ਉੱਚੀਆਂ ਛੱਤਾਂ ਹੁੰਦੀਆਂ। ਉੱਚੀ ਛੱਤ ਦਾ ਇਹੀ ਫਾਇਦਾ ਹੁੰਦਾ, ਨਾ ਤਾਂ ਉੱਥੇ ਛੇਤੀ ਗਰਮੀ, ਨਾ ਹੀ ਬਹੁਤੀ ਠੰਡ ਲੱਗੇ। ਇਸ ਤਰੀਕੇ ਨਾਲ ਬਣਾਏ ਹੁੰਦੇ ਸੀ ਕਿਲੇ ਘਰ, ਕਿ ਕੁਦਰਤੀ ਹੀ ਹਵਾ ਆਉਂਦੀ ਸੀ ਜਿੱਥੇ ਬੜੀ ਸੋਹਣੀ। ਕਈ ਕਿਲਿਆਂ ਵਿੱਚ ਹੁਣ ਵੀ ਘੁੰਮ ਕੇ ਦੇਖੋ ਜਾ ਕੇ, ਉੱਥੇ ਚਾਨਣ ਆਪਣੇ ਆਪ ਆਉਂਦਾ, ਉੱਥੇ ਹਵਾ ਆਪਣੇ ਆਪ ਆਉਂਦੀ, ਪਾਣੀ ਦਾ ਇੰਤਜ਼ਾਮ ਘਰਾਂ ਦੇ ਸੋਹਣੇ ਇੰਤਜ਼ਾਮ ਕੀਤੇ ਹੋਏ ਸਨ।
ਅਸ਼ਟਾ ਪਦ ਸਾਮ ਵਿਪਨੀ ਭੂਰੀ,
ਸੋ ਇਸ ਤਰੀਕੇ ਦੇ ਨਾਲ ਕਹਿੰਦੇ ਹਨ ਬੜੀ ਅਤਿ ਸੁੰਦਰ ਜਿਹੜੀ ਸੀ ਨਾ, ਇਹ ਚੌਂਪੜ ਵਰਗੀ ਵਿਪਨੀ ਤੋਂ 20 ਗਲੀਆਂ ਬੜੀਆਂ ਸੁੰਦਰ ਬਣਾਈਆਂ ਹੋਈਆਂ ਸਨ। ਚੌਂਪੜ ਜਿਵੇਂ ਚੁਰਸਤਾ ਕਹਿੰਦੇ ਨੇ, ਚੌਂਪੜ ਦੀ ਇੱਕ ਖੇਡ ਹੁੰਦੀ, ਉਹਦਾ ਉਦਾਹਰਣ ਦਿੱਤੀ ਹੈ ਇੱਥੇ। ਬੜੇ ਸੁੰਦਰ ਚੁਰਸਤੇ, ਰਸਤਾ ਖੱਬੇ ਜਾਂਦਾ, ਸੱਜੇ ਸਿੱਧਾ ਪਿੱਛੇ ਨੂੰ, ਇਸ ਤਰ੍ਹਾਂ ਬੜੇ ਢੰਗ ਦੇ ਨਾਲ, ਬੜੇ ਤਰੀਕੇ ਨਾਲ ਪਿੰਡ ਵਸਾਏ ਹੋਏ ਸਨ।
ਬਣਜ ਸਾਜ ਸੋ ਆਪਣ ਪੂਰੀ,
ਜਿੱਥੇ ਹਰੇਕ ਚੀਜ਼ ਮਿਲਦੀ ਸੀ, ਕਿਸੇ ਗੱਲ ਦੀ ਕੋਈ ਕਮੀ ਨਹੀਂ ਸੀ। ਵਪਾਰ ਸੌਦੇ ਹੱਟੀਆਂ ਭਰੀਆਂ ਪਈਆਂ ਸਨ। ਪਹਿਲਾਂ ਕੋਈ ਸਮਾਂ ਸੀ ਜਦੋਂ ਇਹਨਾਂ ਇਲਾਕਿਆਂ ਚ ਸੋਨਾ ਆਮ ਵਿਕਦਾ ਸੀ, ਰੇਹੜੀਆਂ ਤੇ ਹੀਰੇ ਵੀ ਵਿਕਦੇ ਸੀ। ਬੜੀਆਂ ਪੁਰਾਣੀਆਂ ਗੱਲਾਂ ਹਨ। ਇਸ ਤਰ੍ਹਾਂ ਕਹਿੰਦੇ ਨੇ ਕਿ ਇਲਾਕਿਆਂ ਦੇ ਵਿੱਚ ਕਿਸੇ ਸਮੱਗਰੀ ਦੀ ਕੋਈ ਕਮੀ ਨਹੀਂ ਸੀ, ਤਰੱਕੀ ਤੇ ਸੀ ਬਹੁਤ ਇਲਾਕਾ।
ਸ੍ਰੀ ਨਾਨਕ ਆਗਮ ਕੇ ਹੇਤੂ,
ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਦੇ ਆਉਣ ਵਾਸਤੇ
ਰਚਿਆ ਸਵਰਗ ਬਿਧ ਸੁਖ ਸੰਕੇਤੂ।
ਬੜਾ ਸੁੰਦਰ ਇਲਾਕਾ ਅਕਾਲ ਪੁਰਖ ਵਾਹਿਗੁਰੂ ਵੱਲੋਂ ਹੁਕਮ ਹੋਇਆ ਬ੍ਰਹਮਾ ਨੂੰ ਕਿ ਇਸ ਇਲਾਕੇ ਨੂੰ ਸਮਾਰ ਦਿਓ। ਉਹਨਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਕਿ ਹੁਣ ਇੱਥੇ ਕਿਹਨੇ ਆਉਣਾ। ਕਹਿੰਦੇ ਮਨ ਉਸ ਇਲਾਕੇ ਦੀ ਚੰਗੀ ਤਰ੍ਹਾਂ ਸੋਹਣੇ ਢੰਗ ਨਾਲ ਹਾਰ ਸ਼ਿੰਗਾਰ ਹੋ ਗਏ, ਕਿਸੇ ਗੱਲ ਦੀ ਕੋਈ ਕਮੀ ਨਾ ਰਹੀ। ਜਿੱਥੇ ਗੁਰੂ ਨਾਨਕ ਦੇਵ ਜੀ ਨੇ ਹਲੇ ਆਉਣਾ, ਜਿੱਥੇ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜ। ਹਲੇ ਤਾਂ ਆਉਣਾ ਪਾਤਸ਼ਾਹ ਨੇ। ਇੱਥੇ ਪਹਾੜੀ ਤੇ ਕੀ ਸੀ? ਪਹਿਲਾਂ ਕੁਛ ਵੀ ਨਹੀਂ ਸੀਗਾ। ਜਦੋਂ ਪਹਿਲਾਂ ਪਹਾੜੀ ਜੀ ਨੇ ਦੇਖੀ ਹੈ ਤੇ ਜਦ ਹੁਣ ਦੂਰੋਂ ਨਮਸਕਾਰ ਕਰਦੇ ਆ, ਮੱਥਾ ਟੇਕਦੇ ਆ, ਜਹਾਜ਼ ਚ ਬੈਠੇ ਵੀ ਦੇਖਦੇ ਆ ਕਿ ਗੁਰੂ ਘਰ ਕਿੱਥੇ ਕੁ ਦੇਖਦਾ। ਔਰ ਦੁਨੀਆਂ ਦੂਰ ਦੂਰ ਤੱਕ ਜਾਣਦੀ ਹੈ ਕਿ ਉਸ ਗੁਰੂ ਘਰ ਤੇ ਸੰਗਤ ਨੇ ਬਹੁਤ ਮਾਇਆ ਖਰਚ ਕੇ ਬੜਾ ਸੁੰਦਰ ਗੁਰੂ ਘਰ ਬਣਾਇਆ, ਮਿੰਨੀ ਆਨੰਦਪੁਰ ਸਾਹਿਬ ਨਾਮ ਪੈ ਗਿਆ। ਇਸ ਤਰ੍ਹਾਂ ਕਰਨ ਦੇ ਨਾਲ ਜਿੱਥੇ ਸਤਿਗੁਰਾਂ ਨੇ ਚਰਨ ਪਾਏ ਨੇ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ, ਜਿੱਥੇ ਗੁਰੂ ਕੀ ਸੰਗਤ ਬੈਠਦੀ ਹੈ, ਨਾਮ ਜਪਦੀ ਹੈ, ਉਹ ਥਾਂ ਆਪੇ ਹੀ ਸੋਹਣੇ ਹੋ ਜਾਂਦੇ ਹਨ।
ਸਰ ਪੇ ਖੀਰ ਪਿਓ ਖਸਮਾਨਾ।
ਇਸ ਤਰ੍ਹਾਂ ਜਿਹੜੀਆਂ ਗਊਆਂ ਸੀ ਉਹ ਬੜਾ ਹੀ ਸੋਹਣਾ ਅੰਮ੍ਰਿਤ ਵਰਗਾ ਮਿੱਠਾ ਦੁੱਧ, ਇਹ ਦੁੱਧ ਦਾ ਹੀ ਫਰਕ ਪੈ ਗਿਆ ਹੁਣ। ਹੁਣ ਉਹ ਸਵਾਦ ਨਹੀਂ ਰਹੇ ਕਿਉਂਕਿ ਉਹ ਖੁਰਾਕ ਨਹੀਂ ਰਹੀ। ਇਸ ਤਰ੍ਹਾਂ ਇਹ ਪੁਰਾਣੇ ਜਿਨ੍ਹਾਂ ਬਜ਼ੁਰਗਾਂ ਨੇ ਪੁਰਾਣੇ ਪਿੰਡਾਂ ਵਿੱਚ ਦੁੱਧ ਪੀਤੇ ਹੋਏ ਨੇ ਖੁਰਾਕਾਂ ਵਾਲੇ, ਉਹ ਅਲੱਗ ਕਿਸਮ ਦੇ ਸੀ। ਹੁਣ ਦਾ ਦੁੱਧ ਹੋਰ ਹੈ, ਇੱਥੋਂ ਦਾ ਦੁੱਧ ਹੋਰ ਹੈ, ਇੱਥੋਂ ਵਾਲੇ ਜਾ ਕੇ ਉੱਥੇ ਦੁੱਧ ਨਹੀਂ ਪੀਂਦੇ, ਨਿਆਣੇ ਕਹਿੰਦੇ ਮੁਸ਼ਕ ਆਉਂਦਾ ਉਹਦੇ ਚੋਂ। ਇਸ ਤਰੀਕੇ ਨੇ ਇੱਥੇ ਹਰ ਇੱਕ ਚੀਜ਼ ਸਮੈਲ ਲੈਸ ਕਰਤੀ, ਨਾ ਫੁੱਲ ਚੋਂ ਸਮੈਲ, ਨਾ ਕੋਈ ਕਿਸੇ ਫਲ ਵਿੱਚੋਂ, ਨਾ ਕੋਈ ਸਬਜ਼ੀ ਵਿੱਚੋਂ। ਬਸ ਇੱਕ ਚੀਜ਼ ਹੈ ਕਿ ਆਪਾਂ ਉਹ ਚੀਜ਼ ਨੂੰ ਖਾ ਰਹੇ ਹਾਂ, ਉਹ ਚੀਜ਼ ਨੂੰ ਪੀ ਰਹੇ ਹਾਂ, ਪਰ ਉਹਦੇ ਵਿੱਚੋਂ ਉਹ ਚੀਜ਼ ਦੀ ਜਿਹੜੀ ਚੀਜ਼ ਸੀ ਸੁੰਘਣ ਵਾਲੀ, ਉਹ ਸੁੰਘਣ ਸ਼ਕਤੀ ਨੂੰ ਪੈਦਾ ਕਰਦੀ ਸੀ। ਉਹ ਚੀਜ਼ ਦੀ ਹੌਲੀ 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 ਕਰਕੇ ਸਾਰੀ ਚੀਜ਼ ਤੋਂ ਐਸੇ ਢੰਗ ਦੀ ਬਣ ਗਈ ਕਿ ਸਮਾਂ ਵੀ ਉਹੋ ਜਿਹਾ ਬਣ ਗਿਆ, ਫਿਰ ਲੋਕ ਵੀ ਉਹੋ ਜਿਹੇ ਬਣ ਗਏ। ਜੈਸਾ ਜੈਸਾ ਸਮਾਂ ਹੁੰਦਾ ਵੈਸਾ ਵੈਸਾ ਸੰਸਾਰ ਬਣ ਜਾਂਦਾ ਹੈ।
ਸੁਰ ਸਮ ਸੁੰਦਰ ਮਨਜ ਸੁਜਾਨਾ।
ਮਾਨੋ ਜਿਹੜੇ ਉੱਥੇ ਬੰਦੇ ਸੀ ਸੁਰ ਸਮ ਦੇਵਤਿਆਂ ਵਰਗੇ ਰਹਿਣ ਵਾਲੇ ਬੰਦੇ,
ਜਿਹ ਕੀ ਰਚਨਾ ਵਿਚਿਤਰਾ,
ਜਿਹਦੀ ਵਿਚਿਤਰ ਰਚਨਾ ਦੇਖ ਕੇ ਉਸ ਵਕਤ
ਵਿਸ਼ਕਰਮਾ ਹੋਇਓ ਚਿਤ ਚਿਤਰਾ।
ਵਿਸ਼ਕਰਮਾ ਜੋ ਸਾਰੀ ਦੁਨੀਆਂ ਨੂੰ ਬਣਾਉਣ ਵਾਲਾ ਕਾਰੀਗਰਾਂ ਦਾ ਦੇਵਤਾ ਹੈ, ਉਹ ਵੀ ਦੇਖ ਕੇ ਹੈਰਾਨ ਹੋਏ ਵੀ ਇੰਨਾ ਸੋਹਣਾ ਨਨਕਾਣਾ ਸਾਹਿਬ ਨਗਰ ਜਿਹੜਾ ਇਹ ਬਣਿਆ ਹੋਇਆ। ਉਹਨੂੰ ਨਹੀਂ ਪਤਾ ਇਸ ਗੱਲ ਦਾ ਵੀ ਇੱਥੇ ਕਿਹਨੇ ਆਉਣਾ, ਕਿਉਂ ਇੱਥੇ ਗੁਰੂ ਨਾਨਕ ਦੇਵ ਜੀ ਨੇ ਆਉਣਾ। ਜਿੱਥੇ ਆਉਣਾ ਗੁਰੂ ਨਾਨਕ ਦੇਵ ਜੀ ਨੇ, ਉਸ ਸਥਾਨ ਨੂੰ ਕੁਦਰਤ ਨੇ ਪਹਿਲਾਂ ਹੀ ਸੰਵਾਰਿਆ ਹੈ।
ਸ੍ਰੋਤ ਪਾਠੀ ਹੋਤੀ ਤਤ ਬੇਤੂ।
ਪੁਰਾਣੀ ਗੱਲ ਹੈ, ਜਦੋਂ ਗੁਰੂ ਨਾਨਕ ਦੇਵ ਜੀ ਨੇ ਹਲੇ ਅਵਤਾਰ ਨਹੀਂ ਸੀ ਧਾਰਿਆ, ਲੋਕ ਉਦੋਂ ਵੇਦ ਪੜ੍ਹਦੇ ਹੁੰਦੇ ਸੀ, ਸ਼ਾਸਤਰ ਸਿਮਰਤੀਆਂ ਪੜ੍ਹਦੇ ਹੁੰਦੇ ਸੀ ਉਸ ਥਾਂ ਦੇ ਉੱਤੇ। ਕਹਿੰਦੇ ਫਿਰ ਵੇਦ ਪਾਠੀ ਬਹੁਤ ਸਾਰੇ ਵੇਦਾਂ ਨੂੰ ਪੜ੍ਹਨ ਵਾਲੇ, ਕਿਉਂਕਿ ਬੇਦੀਆਂ ਦੇ ਪਿੰਡ ਸੀ, 20 ਗਾਮ ਤਿੰਨ ਕੇ ਰਹਿ ਗਏ। ਮਹਾਰਾਜ ਨੇ ਚਿੱਤਰ ਨਾਲ ਲਿਖਿਆ 20 ਪਿੰਡ ਹੀ ਰਹਿ ਗਏ ਸੀ ਬਾਕੀ ਫਿਰ ਇਹਨਾਂ ਦੇ। ਸੋ ਇਸੇ ਤਰ੍ਹਾਂ ਹੀ ਇਹਨਾਂ ਦੀ ਆਪਸ ਵਿੱਚ ਸੋਢੀਆਂ ਤੇ ਬੇਦੀਆਂ ਦੀ ਕਾਫੀ ਖੜਕਦੀ ਰਹਿੰਦੀ ਸੀ। ਤਾਂ ਇਸ ਤਰੀਕੇ ਨਾਲ ਕਹਿੰਦੇ ਨੇ ਫਿਰ ਉਸ ਇਲਾਕਿਆਂ ਦੇ ਵਿੱਚ ਇਹ ਬੇਦੀਆਂ ਦੇ ਪਿੰਡ ਸਨ ਬੜੇ ਸੋਹਣੇ।
ਖੱਟ ਕਰਮੀ ਕ੍ਰਿਤ ਕੈਬਲ ਹੇਤੂ।
ਹੁਣ ਖੱਟ ਕਰਮੀ ਲੋਕ ਸਨ ਪੁਰਾਣੇ ਸਮੇਂ ਦੇ ਵਿੱਚ, 6 ਕਰਮ, ਸੰਧਿਆ, ਤਰਪਣ, ਗਾਇਤਰੀ ਇਤਿਆਦਿਕ, ਅਤਿਥੀ ਸੇਵਨ ਕਰਨਾ, ਦਾਨ ਦੇਣਾ, ਦਾਨ ਲੈਣਾ, ਜੱਗ ਕਰਨਾ, ਜੱਗ ਕਰਾਉਣਾ, 6 ਕਰਮ ਨੇ ਖੱਟ ਕਰਮੀ। ਸੋ ਖੱਟ ਕਰਮੀ ਹੋਣ ਕਰਕੇ ਲੋਕਾਂ ਦੀ ਪੁਰਾਣੀ ਚੀਜ਼ ਦੱਸਦੇ ਨੇ ਬੜੇ ਲੋਕੀ ਕਾਹਦੇ ਲਈ ਕਰਦੇ ਸੀ, ਕਹਿੰਦੇ ਕੈਬਲ ਹੇਤੂ, ਲੋਕੀ ਮੁਕਤੀ ਵਾਸਤੇ ਕਰਮ ਕਰਦੇ ਸੀ ਪਹਿਲਾਂ ਕਿ ਮੇਰੀ ਮੁਕਤੀ ਹੋ ਜਾਏ, ਮੈਨੂੰ ਕਲਿਆਣ ਮਿਲ ਜਾਵੇ।
ਬਸ ਦਿਜਵਰ ਜਹ ਬਸੇ ਸੁਖਾਰੇ।
ਇਹੋ ਜਿਹੇ ਬ੍ਰਾਹਮਣ ਲੋਕ ਜਿੱਥੇ ਸਿਆਣੇ ਬਸਦੇ ਸਨ, ਜੇ ਸਹੀ ਢੰਗ ਦੇ ਸਨ, ਜਿਹੜੇ ਬਹੁਤੇ ਲੋਕ ਆਪਣੇ ਧਰਮ ਦੀ ਪਾਲਣਾ ਕਰਨ ਵਾਲੇ।
ਛੱਤਰੀ ਧਰਮ ਯੁੱਧ ਹਿਤ ਧਾਰੇ।
ਛੱਤਰੀ ਲੋਕ ਸੀ ਜਿਹੜੇ ਉਹ ਯੁੱਧ ਵਾਸਤੇ ਆਪਣੇ ਧਰਮ ਨੂੰ ਜਿੰਨਾ ਧਾਰਿਆ, ਪ੍ਰੇਮ ਕਰਦੇ ਸ਼ਸਤਰਾਂ ਦੇ ਨਾਲ। ਛੱਤਰੀ ਦਾ ਕਰਮ ਹੁੰਦਾ ਆਪਣੇ ਸ਼ਸਤਰ ਨੂੰ ਸਾਫ਼ ਕਰਕੇ ਰੱਖਣਾ, ਸੰਵਾਰ ਕੇ ਰੱਖਣਾ। ਸੋ ਇਸ ਤਰੀਕੇ ਨਾਲ ਛੱਤਰੀ ਲੋਕ ਜਿਹੜੇ ਸੀ ਉਹ ਜੰਗ ਕਰਦੇ ਸਨ। ਜਦੋਂ
ਬਨਕ ਧਨੀ ਕ੍ਰਿਤ ਬਨਜ ਬਨੀਤਾ।
ਇਸ ਤਰ੍ਹਾਂ ਜਿਹੜੇ ਵੈਸ਼ ਸਨ, ਬਨਕ ਬਾਣੀਏ ਲੋਕ, ਉਹ ਬੜੇ ਧਨੀ ਸਨ, ਅਤੇ ਵਣਜ ਦੀ ਨੀਤੀ ਉਹਨੂੰ ਚੰਗੀ ਤਰ੍ਹਾਂ ਆਉਂਦੀ ਸੀ ਕਿ ਵਪਾਰ ਕਿਸ ਤਰੀਕੇ ਨਾਲ ਕਰਨਾ, ਗ੍ਰਾਹਕ ਨੂੰ ਪ੍ਰਸੰਨ ਰੱਖਣਾ ਔਰ ਆਪਣਾ ਵੀ ਸਾਰਾ ਕੰਮ ਸੋਹਣਾ ਚਲਾਉਣਾ ਹੈ।
ਬਾਤ ਕੁਸ਼ਲ ਬੇਦਨ ਪਥ ਪ੍ਰੀਤਾ,
ਇਸ ਤਰੀਕੇ ਨਾਲ ਕਹਿੰਦੇ ਹਨ ਚਤੁਰ ਆਦਰ ਵਾਲੀਆਂ ਬਹੁਤ ਸਾਰੀਆਂ ਗੱਲਾਂ ਜਾਣਨੀਆਂ, ਫਿਰ ਵੇਦਾਂ ਦੀ ਰੀਤੀ ਚ ਚੱਲਣਾ। ਜੋ ਪਿੱਛੇ ਚੱਲਿਆ ਸੀ ਉਹ ਆਪਣੇ ਸਮੇਂ ਤੇ ਬਹੁਤ ਅੱਛਾ ਸੀ, ਜੋ ਹੁਣ ਚੱਲਿਆ ਉਹ ਆਪਣੇ ਸਮੇਂ ਤੇ ਬਹੁਤ ਅੱਛਾ ਹੈ, ਕਿਉਂਕਿ ਇੰਨਾ ਕਿਸੇ ਕੋਲ ਵੀ ਟਾਈਮ ਨਹੀਂ ਕਿ ਉਹ ਕਿਸੇ ਚੀਜ਼ ਦੀ ਵਿਚਾਰ ਕਰ ਸਕੇ, ਉਹਦੇ ਬਾਰੇ ਜਾਣ ਸਕੇ। ਇਹ ਤਾਂ ਸਿਰਫ ਜਿਨ੍ਹਾਂ ਨੇ ਉਹਨਾਂ ਚੀਜ਼ਾਂ ਨੂੰ ਵਾਚਿਆ ਹੈ, ਦੇਖਿਆ ਹੈ। ਸਾਰੀਆਂ ਚੀਜ਼ਾਂ ਚੰਗੀਆਂ, ਪਰ ਜਦੋਂ ਵੱਡੀ ਚੀਜ਼ ਆ ਜਾਂਦੀ ਉਸ ਤੋਂ ਵੀ, ਤਾਂ ਫਿਰ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸਨ ਉਹਨਾਂ ਦੇ ਵਿੱਚ ਜੋ ਸੀ ਤਮੋ ਰਜੋ ਤੇ ਸਤੋ ਗੁਣ ਆਦਿਕ, ਉਹ ਸੀ ਬਹੁਤ ਅੱਛਾ, ਸਭ ਕੁਛ ਹੈ। ਆਪਾਂ ਕਿਸੇ ਨੂੰ ਮਾੜਾ ਨਹੀਂ ਕਹਿੰਦੇ। ਇੱਕ ਚੀਜ਼ ਹੁੰਦੀ ਕਿ ਆਪਾਂ ਮਗਰ ਲੱਗੇ ਲਗਾਏ ਜਾਂ ਈਰਖਾ ਕਰੀਏ ਕਿਸੇ ਨਾਲ, ਦਵੈਸ਼ ਕਰੀਏ, ਫਿਰ ਉਹਨੂੰ ਮਾੜਾ ਕਹੀਏ। ਮਾੜਾ ਤਾਂ ਕੁਛ ਵੀ ਨਹੀਂ ਹੈ। ਮਹਾਰਾਜ ਕੀ ਕਹਿੰਦੇ ਨੇ, ਨਿੰਦੋ ਨਾਹੀ ਕਾਹੂ ਬਾਤੈ ਖਸਮੈ ਏਵੈ ਭਾਣਾ, ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੈ ਸਭ ਕੁਛ ਤੇਰਾ ਭਾਣਾ। ਇਹ ਤੇਰੇ ਹੁਕਮ ਵਿੱਚ ਹੋ ਰਿਹਾ ਸਾਰਾ ਕੁਛ। ਰੱਬ ਦੇ ਪਿਆਰੇ ਇਹਨਾਂ ਪੰਗਤੀਆਂ ਦੇ ਉੱਤੇ ਆਪਣੇ ਮਨ ਨੂੰ ਖੜਾ ਲੈਂਦੇ ਨੇ। ਸੋ ਇੱਕ ਚੀਜ਼ ਹੈ ਗੁਰੂ ਘਰ ਦੇ ਅੰਦਰ ਜਿਹੜੀ ਗੁਰੂ ਨਾਨਕ ਦੇਵ ਜੀ ਨੇ ਆਪਾਂ ਨੂੰ ਬਖਸ਼ਿਸ਼ ਕੀਤੀ ਹੈ। ਸੋ ਜਿਹੜੀ ਗੁਰੂ ਅਰਜਨ ਦੇਵ ਮਹਾਰਾਜ ਨੇ ਫਰਮਾਈ ਆਪਾਂ ਨੂੰ, ਨਾ ਕੋ ਬੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮਕੋ ਬਣ ਆਈ। ਇਹ ਇੱਕ ਬਿਰਤੀ ਹੁੰਦੀ, ਬਹੁਤ ਉੱਚੀ ਜਾ ਕੇ ਬਣਦੀ। ਜਦੋਂ ਬਿਰਤੀ ਐਸੀ ਬਣ ਜਾਣੀ ਕਿ ਹਰੇਕ ਨੂੰ, ਅਸੀਂ ਤਾਂ ਸਾਰਿਆਂ ਨਾਲ ਜਿਹੜਾ ਸਾਡਾ ਵਿਵਹਾਰ ਹੈ ਉਹ ਅੱਛਾ ਹੈ ਹਰੇਕ ਨਾਲ, ਸਾਨੂੰ ਕੋਈ ਇਹ ਨਾ ਕਹੇ ਖਾਲਸਾ ਮਾੜਾ, ਸਿੰਘ ਮਾੜੇ ਨੇ। ਅਸੀਂ ਤਾਂ ਰਾਤ ਦਿਨ ਕਹਿੰਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਹਰੇਕ ਦਾ ਭਲਾ ਕਰਨਾ। ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਸਾਰ ਦੇ ਅੰਦਰ ਇੱਕ ਪਰਮੇਸ਼ਰ ਦੀ ਐਸੀ ਵੀ ਖੇਡ ਹੈ, ਜਦੋਂ ਧਰਮੀ ਪੁਰਸ਼ ਸਾਰੇ ਚੰਗੇ ਹੁੰਦੇ ਨੇ ਪਰ ਉਹਨਾਂ ਵਿੱਚ ਕੁਛ ਦੈਂਤ ਬਿਰਤੀਆਂ ਵਾਲੇ, ਜ਼ਾਲਮ ਬਿਰਤੀਆਂ ਵਾਲੇ, ਜਿਉਂ ਜਿਉਂ ਲੋਕ ਪੈਦਾ ਹੁੰਦੇ ਨੇ ਸ੍ਰਿਸ਼ਟੀ ਤੇ, ਹਰਨਾਕਸ ਦੁਸ਼ਟ ਹਰ ਮਾਰਿਆ, ਰਾਵਣ ਨੂੰ ਮਾਰਿਆ, ਨਰੰਗੇ ਨੂੰ ਮਾਰਿਆ, ਇਸ ਤਰੀਕੇ ਨਾਲ ਜਦੋਂ ਸ੍ਰਿਸ਼ਟੀ ਦੇ ਉੱਤੇ ਮਾੜੇ ਜ਼ੁਲਮੀ ਲੋਕ ਪੈਦਾ ਹੋ ਜਾਂਦੇ ਨੇ, ਤਦੋਂ ਪਰਮੇਸ਼ਰ ਕਿਸੇ ਬਹਾਨੇ ਨਾਲ ਕਿਸੇ ਕਾਰਨ ਨੂੰ ਬਣਾ ਕੇ ਫਿਰ ਉਹਨਾਂ ਦਾ ਖਾਤਮਾ ਕਰ ਦਿੰਦਾ, ਕਿਉਂਕਿ ਜਿਹੜੇ ਲੋਕ ਪਰਜਾ ਨੂੰ ਸੁਖੀ ਨਹੀਂ ਕਰ ਸਕਦੇ। ਇਸ ਤਰੀਕੇ ਨਾਲ ਇਹ ਇੱਕ ਬੜੀ ਵੱਡੀ ਗੁਰੂ ਘਰ ਦੀ ਚੀਜ਼ ਹੈ। ਜਦੋਂ ਮਹਾਰਾਜ ਇੱਕ ਏਕਤਾ ਦੀ ਚੀਜ਼ ਦੱਸਦੇ ਨੇ ਜਾਂ ਇਕਾਗਰਤਾ ਦੀ ਕੀ ਗੱਲ ਹੈ ਕਿ ਆਪਣਾ ਧਰਮ ਹੈ ਕੈਸਾ, ਸਮਤਾ ਬਿਰਤੀ ਕਿਵੇਂ ਹੈ। ਇੱਕ ਵਾਰੀ ਐਸੀ ਸ਼ਿਕਾਇਤ ਆਈ ਕਿ ਇੱਕ ਤੁਰਕ, ਸੋ ਬਹੁਤ ਸਾਰੇ ਗੁਰਸਿੱਖਾਂ ਦੀਆਂ ਬਹੁ ਬੇਟੀਆਂ ਉਠਾ ਕੇ ਲੈ ਗਏ, ਕੁਕਰਮ ਕੀਤੇ, ਫਿਰ ਮਾਰ ਦਿੱਤੀਆਂ। ਮਹਾਰਾਜ ਕੋਲ ਖਬਰ ਪਹੁੰਚੀ। ਜਦੋਂ ਸਿੰਘ ਆਪਣੇ ਜ਼ੋਰ ਵਿੱਚ ਆਏ ਸ੍ਰੀ ਆਨੰਦਪੁਰ ਸਾਹਿਬ, ਕਹਿੰਦੇ ਮਹਾਰਾਜ ਹੁਣ ਸਾਨੂੰ ਹੁਕਮ ਕਰੋ, ਅਸੀਂ ਤੁਰਕਾਂ ਤੋਂ ਉਸੇ ਤਰ੍ਹਾਂ ਬਦਲਾ ਲਈਏ, ਉਹਨਾਂ ਦੀਆਂ ਬਹੁ ਬੇਟੀਆਂ ਉਠਾ ਲਿਆਈਏ। ਮਹਾਰਾਜ ਕਹਿੰਦੇ ਖਬਰਦਾਰ, ਜੇ ਅਸੀਂ ਗੱਲ ਬੋਲੀ ਜ਼ਬਾਨ ਬੰਦ ਰੱਖੋ ਆਪਣੀ, ਆਪਾਂ ਇਹ ਕੰਮ ਥੋੜੀ ਕਰਨਾ। ਜਿਹੜਾ ਕੰਮ ਜ਼ਾਲਮ ਕਰਦਾ, ਜੋ ਜ਼ੁਲਮ ਕਰਦਾ ਹੈ, ਆਪਾਂ ਨਹੀਂ ਕਰਨਾ। ਧੀਆਂ ਭੈਣਾਂ ਸਭ ਦੀਆਂ ਇੱਕ ਹੁੰਦੀਆਂ ਨੇ, ਕਿਸੇ ਤੇ ਮਾੜੀ ਨਿਗਾਹ ਨਹੀਂ ਕਰਨੀ, ਨਾ ਹੀ ਇਹ ਬਦਲੇ ਦੀ ਭਾਵਨਾ ਰੱਖਣੀ ਮਨ ਦੇ ਅੰਦਰ ਕਦੇ। ਹਾਂ, ਜੇ ਸਖਤਾ ਸਖਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ, ਜੰਗ ਕਰਾਂਗੇ ਜ਼ੁਲਮ ਦੇ ਨਾਲ, ਪਰ ਗਰੀਬਾਂ ਤੇ ਮਜ਼ਲੂਮਾਂ ਦੀ ਰੱਖਿਆ ਲਈ ਅਵਤਾਰ ਧਾਰਿਆ। ਧੀਆਂ ਭੈਣਾਂ ਉੱਤੇ ਵਾਰ ਨਹੀਂ ਕਰਨਾ ਅਸੀਂ, ਭੱਜੇ ਜਾਂਦੇ ਤੇ ਵਾਰ ਨਹੀਂ ਕਰਨਾ, ਬੁੱਢੇ ਤੇ ਵਾਰ ਨਹੀਂ ਕਰਨਾ, ਬਿਮਾਰ ਤੇ ਵਾਰ ਨਹੀਂ ਕਰਨਾ, ਬੱਚੇ ਤੇ ਵਾਰ ਨਹੀਂ ਕਰਨਾ। ਇੰਨੇ ਕਰਮ ਮਹਾਰਾਜ ਸੱਚੇ ਪਾਤਸ਼ਾਹ ਨੇ ਸਿਖਾਏ ਨੇ। ਸੋ ਇਸ ਕਰਕੇ ਜਿਹੜੀਆਂ ਉਹ ਚੀਜ਼ਾਂ ਸੀ ਉਹ ਸਾਰੀਆਂ ਭੁੱਲ ਭੁਲਾ ਕੇ ਜਦੋਂ ਗਲਤੀ ਕਰਨ ਲੱਗ ਜਾਂਦੇ ਆ, ਮਹਾਰਾਜ ਦੀ ਨਾਰਾਜ਼ਗੀ ਖੱਟ ਲੈਂਦੇ ਆ। ਆਪਣੇ ਪੰਥ ਨੂੰ ਦੇਖੋ, ਗੁਰੂ ਗ੍ਰੰਥ ਸਾਹਿਬ ਦੀ ਸਿੱਖਿਆ ਨੂੰ ਦੇਖੋ, ਜੋ ਗੁਰੂ ਨਾਨਕ ਸਾਹਿਬ ਨੇ ਦੱਸਿਆ ਉਹ ਦੇਖੋ, ਸੱਚੇ ਪਾਤਸ਼ਾਹ ਨੇ ਜੋ ਦਿੱਤਾ ਉੱਥੇ ਖੜਨਾ ਆਪਾਂ ਨੇ। ਆਪਣੇ ਅਸੂਲਾਂ ਨੂੰ ਨਹੀਂ ਤੋੜਨਾ ਆਪਾਂ ਨੇ, ਆਪਣੇ ਅਸੂਲ ਪਰਪੱਕ ਰੱਖਣੇ ਨੇ। ਜਦੋਂ 30,000 ਲੜਕੀਆਂ ਛਡਾਈਆਂ ਸੀ ਹਿੰਦੂਆਂ ਦੀਆਂ ਬਾਬਾ ਦੀਪ ਸੋਹਣਾ ਨੇ, ਉਦੋਂ ਲੜਕੀਆਂ ਕਹਿੰਦੀਆਂ ਸੀ ਸਿੰਘੋ ਆਪਣੇ ਘਰਾਂ ਚ ਰੱਖ ਲਓ, ਸਾਨੂੰ ਸਾਡੇ ਘਰ ਦੇ ਤਾਂ ਸਾਨੂੰ ਬਚਾ ਹੀ ਨਹੀਂ ਸਕੇ, ਅਸੀਂ ਸਿੰਘਾਂ ਨਾਲ ਹੀ ਵਿਆਹ ਕਰਾ ਲੈਣੇ ਨੇ। ਉਸ ਵਕਤ ਕਿਹਾ, ਨਾ ਭੈਣਾ, ਅਸੀਂ ਤਾਂ ਸਿਰਫ ਇੱਜ਼ਤ ਬਚਾਉਂਦੇ ਹਾਂ, ਤੁਹਾਨੂੰ ਤੁਹਾਡੇ ਮਾਂ ਬਾਪ ਤੱਕ ਪਹੁੰਚਾਉਣਾ, ਸਹੀ ਸਲਾਮਤ ਰੱਖਣਾ, ਖਾਲਸੇ ਦਾ ਕਰਮ ਨਹੀਂ ਐਸਾ, ਅਸੀਂ ਮਾੜੀ ਨੀਤ ਨਹੀਂ ਰੱਖਦੇ ਕਦੇ। ਸੋ ਇਸ ਤਰ੍ਹਾਂ ਸਿੰਘਾਂ ਦੇ ਜਿਹੜੇ ਆਚਰਣ ਸੀ ਬੜੇ ਉੱਚੇ ਸੀ। ਬਾਬਾ ਦੀਪ ਸਿੰਘ ਨੂੰ ਕਹਿਣ ਲੱਗੇ ਕਿ ਚੰਬੇ ਵਾਲਾ ਜਿਹੜਾ ਰਾਜਾ, ਸੋ ਉਹਦੀ ਉਸ ਵਕਤ ਲੜਕੀ ਜਿਹੜੀ ਸੀ ਜਾਂ ਦੋਹਤੀ ਉਹਨਾਂ ਦੀ, ਉਹਨੂੰ ਛੱਡਣ ਜਾਣਾ ਸੀ। ਕਹਿੰਦੇ ਬਾਬਾ ਜੀ ਇਹ ਤੁਸੀਂ ਛੱਡ ਕੇ ਆਉਣੀ ਹੈ। ਉਸ ਵਕਤ ਬਾਬਾ ਜੀ ਕਹਿਣ ਲੱਗੇ ਕਲਗੀਧਰ ਦਾ ਬਚਨ ਹੈ ਕਿ ਪੰਜ ਸਿੰਘਾਂ ਦਾ ਕਿਲਾ ਨਾਲ ਲੈ ਕੇ ਜਾਊ, ਕੱਲਾ ਨਹੀਂ ਜਾਊਂਗਾ। ਠੀਕ ਹੈ, ਇਹ ਪਾਲਕੀ ਜਾਊਗੀ ਜਾਂ ਕਿਵੇਂ ਵੀ, ਪੰਜ ਸਿੰਘ ਮੇਰੇ ਨਾਲ ਚੱਲੋ। ਬਾਬਾ ਜੀ ਨੇ ਆਪਣੀ ਮਰਿਆਦਾ ਰੱਖਦੇ ਹੋਏ ਪੰਜ ਸਿੰਘ ਨਾਲ ਲੈ ਲਏ। ਅਤੇ ਇਸ ਤਰ੍ਹਾਂ ਇੱਕ ਖਾਲਸੇ ਦਾ ਉੱਚਾ ਆਚਰਣ ਹੈ। ਸੋ ਜਿਵੇਂ ਜਹਾਂਗੀਰ ਲਿਖਦਾ ਆਪਣੀ ਡਾਇਰੀ ਦੇ ਵਿੱਚ, ਭਾਵੇਂ ਬਹੁਤ ਕੁਝ ਅਜਿਹੇ ਅੱਖਰ ਲਿਖਦਾ ਆਪਣੇ ਵਾਸਤੇ ਜਿਹੜਾ ਕਹਿਣ ਨੂੰ ਵੀ ਜੀ ਨਹੀਂ ਕਰਦਾ, ਕਹਿੰਦਾ ਇਹ ਭਾਵੇਂ ਚਾਰੇ ਪਾਸੇ ਕੁਛ ਵੀ ਹੋ ਜੇ, ਇਹ ਐਡੇ ਭੈੜੇ ਆ, ਕਹਿੰਦਾ ਸੱਚ ਬੋਲਦੇ ਆ, ਨਾਲੇ ਭੈੜੇ ਲਿਖਦਾ ਸਾਨੂੰ, ਕਹਿੰਦਾ ਬੜਾ, ਕਹਿੰਦੇ 1000 ਬੰਦਾ ਇੱਕ ਪਾਸੇ ਗਵਾਹੀ ਦੇ ਦੇ, ਇੱਕ ਸਿੱਖ ਕੱਲਾ ਹੀ ਗਵਾਹੀ ਦੇ ਦੇ, ਮੈਂ ਉਹਦੀ ਗਵਾਹੀ ਮੰਨ ਲੈਂਦਾ ਵੀ ਇਹ ਸਿੱਖ ਸੱਚ ਬੋਲਦਾ। ਪਰ ਸਿੱਖ ਦੇ ਵਿੱਚ ਜਿਹੜੀ ਆਚਰਣ ਵਾਲੀ ਗੱਲ ਆ ਨਾ, ਇਸ ਨੂੰ ਦੁਨੀਆਂ ਮੰਨਦੀ ਆ, ਪਰ ਜਦੋਂ ਸਿੱਖ ਆਚਰਣ ਤੋਂ ਡਿੱਗ ਪੈਂਦਾ ਉਦੋਂ ਹੀ ਮਾਰ ਖਾਂਦਾ ਹੈ। ਇਸ ਕਰਕੇ ਮਹਾਰਾਜ ਨੇ ਆਪਾਂ ਨੂੰ ਕਿਹਾ ਚਾਰ ਕ੍ਰਹਿਤਾਂ ਨਹੀਂ ਕਰਨੀਆਂ। ਬਸ ਜੇ ਚਾਰ ਕ੍ਰਹਿਤਾਂ ਹੋ ਜਾਣ ਫਿਰ ਸਿੱਖ ਥੱਲੇ ਡਿੱਗ ਪੈਂਦਾ। ਤਾਂ ਸਤਿਗੁਰੂ ਮਹਾਰਾਜ ਬਖਸ਼ਿਸ਼ ਰੱਖਦੇ ਨੇ ਸਿੱਖ ਦੇ ਉੱਤੇ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਆਚਰਣ ਨੂੰ, ਸਾਡੇ ਜੀਵਨ ਨੂੰ, ਸਾਡੀ ਹਰ ਇੱਕ ਚੀਜ਼ ਨੂੰ ਹਰ ਪੱਖੋਂ ਉੱਚਾ ਰੱਖਿਆ। ਔਰ ਜਦੋਂ ਅਸਲੀਅਤ ਦਾ ਪਤਾ ਲੱਗ ਜਾਂਦਾ ਸਾਰਿਆਂ ਨੂੰ, ਅੱਜ ਜਿਵੇਂ ਹੁਣ ਪਤਾ ਲੱਗ ਗਿਆ ਵੀ ਇਹ ਕਿਰਪਾਨ ਦਾ ਬਹੁਤ ਸਤਿਕਾਰ ਕਰਦੇ, ਤਾਂ ਕਿਰਪਾਨ ਦੀ ਖੁੱਲ੍ਹ ਮਿਲੀ ਆਪਾਂ ਨੂੰ। ਇਸ ਕਰਕੇ ਹੌਲੀ ਹੌਲੀ ਜੋ ਦੁਨੀਆਂ ਨੂੰ ਪਤਾ ਲੱਗੇਗਾ, ਬਹੁਤ ਸਾਰੇ ਲੋਕਾਂ ਨੇ ਜਦੋਂ ਆਚਰਣ ਤੋਂ ਹੀਣੀਆਂ ਗੱਲਾਂ ਕੀਤੀਆਂ, ਉਹਦੇ ਵਿੱਚ ਭਾਵੇਂ ਪੰਜ ਬੰਦੇ ਗਲਤੀ ਕਰਦੇ, ਬਦਨਾਮ ਸਾਰਾ ਪੰਥ ਹੋ ਜਾਂਦਾ। ਇਸ ਕਰਕੇ ਸਤਿਗੁਰੂ ਮਹਾਰਾਜ ਨੇ ਖਾਲਸੇ ਨੂੰ ਬਣਾਇਆ ਹੀ ਐਸਾ ਕਿ ਜਿੱਥੋਂ ਲੰਘ ਗਿਆ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਮਹਾਂਪੁਰਸ਼, ਆਪਣੇ ਨਾਲ 25 ਸਿੰਘ ਰੱਖਦੇ ਹੁੰਦੇ, ਸਿਰਫ ਸਿੰਘ ਉਹ ਰੱਖਣਾ ਜਿਹਨੇ ਪਹਿਲਾਂ ਸੰਥਿਆ ਕੀਤੀ ਹੋਵੇ ਬਾਹਰੋਂ ਕਿਸੇ ਸਿੰਘ ਤੋਂ ਕਥਾ ਸਿਖਾਉਣੀ। ਮਹਾਂਪੁਰਖਾਂ ਨੇ ਕਿਹਾ ਭਾਈ 25 ਜਪਜੀ ਸਾਹਿਬ, ਇੱਕ ਪੰਜ ਗ੍ਰੰਥੀ, ਪੰਜ ਬਾਣੀਆਂ, ਰਹਿ ਰਾਸ ਕੀਰਤਨ, ਸੋਲੇ ਦਾ ਨਿਤਨੇਮ ਜਿਹੜਾ ਕਰੂ ਉਹ ਮੇਰੇ ਨਾਲ ਰਹਿ ਸਕਦਾ, ਫਿਰ ਉਹਨੂੰ ਮੈਂ ਕਥਾ ਸਿਖਾ ਸਕਦਾ। 25 ਸਿੰਘ ਤੁਰ ਕੇ ਹੀ ਜਾਂਦੇ ਹੁੰਦੇ ਪਿੰਡਾਂ ਦੇ ਵਿੱਚ ਦੀ, ਪਰ ਇਹ ਚੀਜ਼ ਸੀ ਕਿ 25 ਸਿੰਘ ਜਿੱਥੋਂ ਲੰਘ ਗਏ, ਲੋਕ ਬਾਹਰ ਨਿਕਲ ਨਿਕਲ ਕੇ ਨਮਸਕਾਰਾਂ ਕਰਦੇ, ਫਤਿਹ ਬੁਲਾਉਂਦੇ, ਉਹ ਬਾਣੀ ਪੜ੍ਹਦੇ ਜਾਣਾ। 25 ਸਿੰਘਾਂ ਨੇ, ਮਹਾਂਪੁਰਖਾਂ ਨੇ ਬਾਣੀ ਪੜ੍ਹਦੇ ਜਾਣਾ। ਲੋਕ ਦੇਖ ਕੇ ਕਹਿੰਦੇ ਸੀਗੇ ਮੈਂ ਵੀ ਅਮਰ ਛਕਣਾ, ਬਸ ਦੇਖਣਾ ਹੀ ਹੈ। ਇੰਨਾ ਵੱਡਾ ਪੋਸਟਰ ਆਪਣੇ ਆਪ ਚ ਹੀ ਹੈ, ਜੇ ਜੀਵਨ ਹੈ ਤਾਂ ਉਹ ਬਸ ਤੁਰਿਆ ਜਾਂਦਾ ਹੀ, ਦੇਖ ਕੇ ਹੀ ਅਮਰ ਛਕ ਲੈਂਦਾ ਬੰਦਾ, ਮੈਂ ਵੀ ਖਾਲਸਾ ਬਣਨਾ। ਤੇ ਜਦੋਂ ਖਾਲਸੇ ਹੁਣ ਹੋਰ ਹੀ ਪਾਸੇ ਚੱਲ ਪਏ ਤਾਂ ਉਹਦੇ ਨਾਲ ਹਰੇਕ ਨੂੰ ਕਹਿੰਦਾ ਇਹ ਰਹਿਣ ਹੀ ਦਿਓ, ਐਂ ਚੰਗੇ ਹਾਂ ਅਸੀਂ, ਕਿੱਡਾ ਮਾੜਾ ਪ੍ਰਭਾਵ ਪੈਂਦਾ ਇਸ ਤਰ੍ਹਾਂ। ਸੋ ਇਸ ਕਰਕੇ ਇਸ ਚੀਜ਼ ਨੂੰ ਆਪਾਂ ਪ੍ਰਗਟ ਕਰਨਾ, ਉੱਚੇ ਉੱਠ ਕੇ ਦੂਜਿਆਂ ਉੱਤੇ ਵੀ ਇੰਨਾ ਪ੍ਰਭਾਵ ਪਵੇ ਕਿ ਦੂਜਾ ਵੀ ਕਹੇ ਮੈਂ ਵੀ ਗੁਰੂ ਕਾ ਸਿੱਖ ਬਣਨਾ, ਮੈਂ ਵੀ ਅੰਮ੍ਰਿਤ ਛਕਣਾ, ਮੈਂ ਵੀ ਬਾਣੀ ਪੜ੍ਹਨੀ ਹੈ। ਅੱਜ ਤੱਕ ਨੈਗੇਟਿਵ ਪੁਆਇੰਟ ਜ਼ਿਆਦਾ ਦਿਖਾਏ ਜਾ ਰਹੇ ਨੇ ਸਾਡੇ, ਜਿਹੜੇ ਪੋਜ਼ਿਟਿਵ ਪੁਆਇੰਟ ਨੇ ਸਾਰੇ ਉਹ ਕੋਈ ਦਿਖਾਉਂਦਾ ਹੀ ਨਹੀਂ ਵੀ ਸਾਡੇ ਕੋਲ ਹੈ ਕੀ ਜਾਂ ਅਸੀਂ ਕਿੰਨੇ ਕੁੱਚੇ ਸੁੱਚੇ ਹਾਂ ਜਾਂ ਸਾਡੀ ਕਿੰਨੀ ਵਡਿਆਈ ਹੈ, ਸਾਡੇ ਕੋਲ ਕਿੰਨੀਆਂ ਚੀਜ਼ਾਂ ਨੇ। ਤਾਂਹੀਓ ਸਾਰੇ ਨੈਗੇਟਿਵ ਪੁਆਇੰਟਾਂ ਨੂੰ ਦੇਖ ਦੇਖ ਕੇ ਹੀ ਥੱਲੇ ਡਿੱਗੇ ਜਾਂਦੇ ਨੇ। ਸੋ ਜਦੋਂ ਅਸੀਂ ਆਪਣੀ ਅਸਲੀਅਤ ਸਾਰੇ ਜੱਗ ਦੇ ਸਾਹਮਣੇ ਜ਼ਾਹਰ ਕਰਾਂਗੇ ਵੀ ਸਾਡੇ ਕੋਲ ਕੀ ਹੈ, ਤਾਂ ਸਾਰੀ ਦੁਨੀਆ ਹੀ ਕਹੇਗੀ ਮੈਂ ਖਾਲਸਾ ਬਣਨਾ ਹੈ, ਕਿਉਂਕਿ ਖਾਲਸੇ ਕੋਲ ਜੋ ਹੈ ਸੋ ਤਿੰਨਾਂ ਲੋਕਾਂ ਵਿੱਚ ਕਿਸੇ ਕੋਲ ਨਹੀਂ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਮਹਾਰਾਜ ਕਹਿੰਦੇ ਇਹ ਤਾਂ ਮੇਰਾ ਖਾਲਸਾ ਹੈ, ਵਾਹਿਗੁਰੂ ਜੀ ਕਾ ਖਾਲਸਾ ਹੈ, ਵਾਹਿਗੁਰੂ ਜੀ ਕੀ ਸਦਾ ਹੀ ਫਤਿਹ ਹੈ।
ਸ਼ੂਦਰ ਸਵਨ ਕੇ ਸੇਵ ਕਰੇ,
ਹੁਣ ਸ਼ੂਦਰ ਲੋਕ ਜਿਹੜੇ ਉਦੋਂ ਸਾਰਿਆਂ ਦੀ ਸੇਵਾ ਕਰਦੇ, ਚਾਰ ਹਿੱਸਿਆਂ ਚ ਵੰਡਿਆ ਹੋਇਆ ਸੀ ਉਦੋਂ, ਇਹ ਖੱਤਰੀ ਬ੍ਰਾਹਮਣ ਸੂਦ ਵੈਸ ਚਾਰ ਹਿੱਸੇ ਸਨ। ਮਹਾਰਾਜ ਨੇ ਆ ਕੇ ਖੱਤਰੀ ਬ੍ਰਾਹਮਣ ਸੂਦ ਵੈਸ ਇੱਕ ਥਾਂ ਹੀ ਕਰਤਾ ਸਾਰਾ ਕੁਛ ਖਾਲਸਾ। ਉਦੋਂ ਬ੍ਰਾਹਮਣ ਹੈ, ਪੰਡਿਤ ਹੈ, ਜਦੋਂ ਇਹ ਕਥਾ ਕਰਦਾ, ਕੀਰਤਨ ਕਰਦਾ, ਵਿਦਵਾਨੀ ਕਰਦਾ, ਉਦੋਂ ਖਾਲਸਾ ਵੈਸ਼ ਹੈ ਜਦੋਂ ਖੇਤੀਬਾੜੀ ਕਰਦਾ। ਸੋ ਇਸ ਤਰੀਕੇ ਨਾਲ ਜਾਂ ਕੋਈ ਵਪਾਰ ਕਰਦਾ ਉਦੋਂ ਖਾਲਸਾ ਛੱਤਰੀ ਹੈ, ਜਦੋਂ ਮੈਦਾਨੇ ਜੰਗ ਦੇ ਜਾ ਕੇ ਜੰਗ ਕਰਦਾ ਉਦੋਂ ਸ਼ੂਦਰ ਦੀ ਕਿਰਿਆ ਕਹਿੰਦੇ ਕਰੇਗਾ, ਜਦੋਂ ਜੋੜੇ ਝਾੜਦਾ, ਜੂਠੇ ਬਰਤਨ ਮਾਂਜਦਾ, ਝਾੜੂ ਦਿੰਦਾ। ਕਹਿੰਦੇ ਮੈਂ ਚਾਰ ਹਿੱਸਿਆਂ ਚ ਨਹੀਂ ਵੰਡਣਾ, ਇਹਨਾਂ ਨੂੰ ਇੱਕੋ ਹੀ ਥਾਂ ਕਰ ਦੇਣਾ ਸਾਰਾ ਖਾਲਸਾ, ਸਾਰੇ ਖਾਲਸੇ ਚ ਸਾਰੇ ਗੁਣ ਹੋਣੇ ਚਾਹੀਦੇ ਹਨ।
ਨਿਪੁਣ ਕਾਰ ਨਿਜ ਨਿਜ ਮਹਤੇਈ,
ਹਰ ਕੋਈ ਉਦੋਂ ਆਪਣੀ ਆਪਣੀ ਕਾਰ ਵਿਚ ਕੰਮਾਂ ਵਿਚ ਨਿਪੁੰਨ ਹੁੰਦਾ ਸੀ, ਪਰ ਖਾਲਸਾ ਆਪਣੇ ਕੰਮਾਂ ਵਿਚ ਨਿਪੁੰਨ ਹੈ। ਖਾਲਸੇ ਚ ਇਹੀ ਚੀਜ਼ ਇੱਕ ਵੱਡੀ। ਸੋ ਜੇ ਕੋਈ ਉਦੋਂ ਬ੍ਰਾਹਮਣ ਹੁੰਦਾ ਸੀ, ਉਹਨੇ ਕਿਹਾ ਨਾ ਮੈਂ ਤਾਂ ਨੀ ਝਾੜੂ ਫੜਨਾ, ਮੇਰਾ ਥੋੜੀ ਕੰਮ ਹੈ ਇਹ। ਤੋ ਇਸ ਕਰਕੇ ਪਰ ਖਾਲਸਾ ਭਾਈ ਬਹਿਲੋ ਨੂੰ ਕਹਿਤਾ ਕਿ ਹਰਿਮੰਦਰ ਸਾਹਿਬ ਦੀਆਂ ਜਿਹੜੀਆਂ ਇੱਟਾਂ ਲੱਗਦੀਆਂ ਪੌੜੀਆਂ ਚ, ਪੌੜੀਆਂ ਜਿਹੜੀਆਂ ਇੱਟਾਂ ਲੱਗੀਆਂ ਹੋਰ, ਕਹਿੰਦੇ ਇਹ ਇੱਟਾਂ ਤਾਂ ਪੱਕਣਗੀਆਂ ਜੇ ਭੱਠਿਆਂ ਵਾਲੇ ਕਹਿੰਦੇ ਜੇ ਸਾਰੇ ਸ਼ਹਿਰ ਦਾ ਗੰਦ ਇਕੱਠਾ ਕਰਕੇ ਉਹਦੇ ਚ ਪਾਇਆ ਜਾਵੇ। ਤੋ ਉਹ ਕਹਿੰਦੇ ਉਦੋਂ ਉਹਦੇ ਨਾਲ ਜ਼ਿਆਦਾ ਪੱਕਦੀਆਂ, ਭਾਵ ਕੂੜਾ ਕਰਕਟ ਪਾਉਂਦੇ ਲੋਕੀ। ਕੁਛ ਐਸੀਆਂ ਉਹ ਪੁਰਾਣੀਆਂ ਗੱਲਾਂ ਹੁੰਦੀਆਂ ਸੀ, ਭਾਵੇਂ ਸੁਣਨ ਵਿੱਚ ਚੰਗੀਆਂ ਨਹੀਂ ਲੱਗਦੀਆਂ, ਪਰ ਅਸੀਂ ਸਿੱਖ ਦੀ ਇੱਕ ਗੱਲ ਦੇਖਣੀ ਹੈ। ਭਾਈ ਨੇ ਉਸ ਵਕਤ ਆਪਣੇ ਸਿਰ ਤੇ ਟੋਕਰਾ ਚੁੱਕਣਾ, ਸਾਰੇ ਗੰਦਗੀ ਲਿਆ ਕੇ ਉੱਥੇ ਭੱਠਿਆਂ ਵਿੱਚ ਪਾਈ ਜਾਣੀ। ਪੰਜਵੇਂ ਪਾਤਸ਼ਾਹ ਜੇ ਇੱਕ ਦਿਨ ਦੇਖਿਆ ਭਾਈ ਬਹਿਲੋ ਦੇ ਸਿਰ ਤੇ, ਇਹ ਕੀ ਭਾਈ ਬਹਿਲੋ? ਕਹਿੰਦੇ ਮਹਾਰਾਜ ਮੈਨੂੰ ਭੱਠੇ ਵਾਲੇ ਨੇ ਕਿਹਾ ਸੀ ਵੀ ਇਹ ਇੱਟ ਤਾਂ ਲਾਲ ਪੱਕੀ ਹੋ ਜਾਂਦੀ ਹੈ ਜੇ ਇਹਦੇ ਵਿੱਚ ਆਹ ਪਾਓ। ਮਹਾਰਾਜ ਕਹਿੰਦੇ ਭਾਈ ਬਹਿਲੋ ਸਭ ਤੋਂ ਪਹਿਲੋਂ। ਇਸ ਕਰਕੇ ਭਾਈ ਨਵਾਬ ਕਪੂਰ ਸਿੰਘ ਨੂੰ ਕਿਹਾ ਕਿ ਨਵਾਬੀ ਲੈ ਲਓ। ਕਹਿੰਦਾ ਮੈਂ ਨਹੀਂ ਲੈਣੀ ਨਵਾਬੀ, ਮੈਂ ਘੋੜਿਆਂ ਦੀ ਸੇਵਾ ਕਰਨੀ ਹੈ, ਲਿੱਦ ਹਟਾਉਣੀ, ਘੋੜੇ ਨਵਾਉਣੇ ਆ, ਸੰਗਤ ਨੂੰ ਪੱਖਾ ਕਰਨਾ, ਜੂਠੇ ਭਾਂਡੇ ਮਾਣੇ, ਲੰਗਰ ਵਰਤਾਉਣਾ, ਮੇਰਾ ਤੁਸੀਂ ਸਾਰਾ ਹੀ ਖੋਲੋਗੇ ਫਿਰ? ਕਹਿੰਦੇ ਨਹੀਂ ਭਾਈ ਸਾਹਿਬ ਜੀ, ਤੁਸੀਂ ਸਿਰ ਤੇ ਕਲਗੀ ਵੀ ਲਾਓਗੇ, ਨਵਾਬ ਵੀ ਬਣੋਗੇ। ਨਵਾਬ ਕਲਗੀ ਲਾਉਂਦੇ ਆ ਨਾ, ਮਹਾਰਾਜਾ ਰਣਜੀਤ ਸਿੰਘ ਨੇ ਕਲਗੀ ਲਾਈ, ਤੇ ਹੋਰ ਇਹ ਫਿਰ ਆਪਣੇ ਸਿੰਘ ਵੀ ਲਾਉਂਦੇ ਕਲਗੀਆਂ ਜਦੋਂ ਰਾਜੇ ਮਹਾਰਾਜੇ ਬਣਦੇ ਸੀ। ਇਸ ਕਰਕੇ ਥੋੜਾ ਪੁਰਾਣੇ ਇਤਿਹਾਸ ਵੱਲ ਚੱਲੀਏ ਤਾਂ ਉਸ ਵਕਤ ਕਹਿਣ ਲੱਗੇ ਨਹੀਂ ਤੁਸੀਂ ਸਾਰਾ ਕੁਛ ਲਾਇਓ, ਨਵਾਬੀ ਵੀ ਲਿਓ, ਪੱਖਾ ਵੀ ਕਰਿਓ, ਘੋੜਿਆਂ ਦੀ ਲਿੱਦ ਵੀ ਹਟਾਇਓ, ਘੋੜਿਆਂ ਦੇ ਇਸ਼ਨਾਨ ਵੀ ਕਰਾਇਓ, ਖਰਖਰਾ ਵੀ ਫੇਰਿਓ, ਜੂਠੇ ਭਾਂਡੇ ਵੀ ਮਾਂਜਿਓ, ਤੁਹਾਨੂੰ ਕੋਈ ਨਹੀਂ ਮਨਾ ਕਰੇਗਾ।